जगत गुरु आदि गुरु श्री गुरु नानक देव साहिब जी महाराज जी की जन्म साखी की चल रही लड़ीवार कथा। सतगुरु धन गुरु नानक साहब सच्चे पातशाह जी महाराज जी दे अनन सेवक गुरु घर के महान प्रचारक भी कह लईए तां तकथनी नहीं भाई साहब भाई मान सुख जी जिन्ह ने सतगुरु गुरु नानक साहब जी का सिद्धांत शिवनाभ राजे नूं जो सिंगला दीप टियाटापू का राजा है उसनों उपदेश दे के सिद्धांत दृढ़ कराया है। राजे शिवनाभ दे हिरदे च महाराज गुरु नानक साहब जी दे दर्शनां दी अभलाखा प्यास जागी है। भाई मन सुख नूं कहिंदा मैनू नाल लै चल। भाई साहब ने आख्या राजा नाल लै के जावांगा बड़ा समा लगेगा जांदिआं इत्थे बह के सतगुरां नूं आराधेंगा ते छेती आ के तैनूं दर्शन देणगे नाले स्वामी जी आप कृपा करके जिन्हां नूं मिलदे आ उही उन्हां दे नाल मेल कर सकदे अपने यतनां नाल नहीं मेल होणा। भाई मन सुख जी गुरबाणी दे कुछ शब्द राजे शिवनाब नूं लिख के दिते ने जिन्हां दा रोज़ पाठ करदा है और सतगुरां दी आराधना करदा बेनतियां करदा महाराज कृपा करो मैं मोर बन के ਤੁਹਾਡੇ ਦਰਸ਼ਨਾਂ ਰੂਪੀ ਬੱਦਲ ਦੀ ਗੜਗੜਾਹਟ ਨੂੰ ਵੇਖਣਾ ਚਾਹੁੰਦਾ ਹਾਂ। ਮੈਂ ਬਬੀਹਾ ਬਣ ਕੇ ਤੁਹਾਡੇ ਦਰਸ਼ਨਾਂ ਦੀ ਸਵਾਂਤ ਬੂੰਦ ਦੀ ਮੰਗ ਕਰਦਾ ਹਾਂ। ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰੋ ਦਇਆ ਕਰੋ ਮੇਰੀ ਇਹ ਜਗਿਆਸਾ ਆਪ ਜੀ ਪੂਰਨ ਕਰੋ। ਸਤਿਗੁਰੂ ਗਰੀਬ ਨਵਾਜ ਜੀ ਜਿਵੇਂ ਕਿਰਪਾ ਦੇ ਘਰ ਵਿੱਚ ਆਏ ਹਨ ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ਼੍ਰੀ ਗੁਰ ਪਗ ਸੁਰ ਤਰ ਸਰਸ ਸਰਵਦਾ ਮੰਗਲ ਖਾਨ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੋ ਚਰਨ ਹਨ ਉਹ ਕਲਪ ਬ੍ਰਿਛ ਦੇ ਸਮਾਨ ਕਹਿ ਲਈਏ। ਵੈਸੇ ਤਾਂ ਕਲਪ ਬ੍ਰਿਛ ਤੋਂ ਸ੍ਰੇਸ਼ਟ ਨੇ ਪਰ ਉਦਾਹਰਣ ਦਾ ਇੱਕ ਪੱਖ ਲੈਣਾ ਸਤਿਗੁਰੂ ਜੀ ਦੇ ਚਰਨ ਕਮਲ ਦੇਵ ਤਰ ਕਲਪ ਬ੍ਰਿਛ ਦੇ ਸਮਾਨ ਨੇ ਜਿਹੜੇ ਸਦਾ ਹੀ ਖੁਸ਼ੀਆਂ ਪ੍ਰਦਾਨ ਕਰਦੇ ਹੈ। ਗੁਰੂ ਨਾਨਕ ਸਾਹਿਬ ਦੇ ਚਰਨ ਖੁਸ਼ੀਆਂ ਦੀ ਖਾਣ ਹਨ ਜਿਵੇਂ ਹੀਰਿਆਂ ਦੀ ਖਾਣ ਹੁੰਦੀ ਹੈ ਨਾ ਉਹਦੇ 'ਚੋਂ ਹੀਰੇ ਨਿਕਲਦੇ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਖੁਸ਼ੀਆਂ ਦੀ ਖਾਣ ਹੈ ਜਿਹੜਾ ਚਰਨਾਂ ਨਾਲ ਜੁੜਦਾ ਉਹਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ। ਹਾਂਜੀ
ਦਾਰਿਦ ਬਿਘਨ ਨਾ ਵਿਆਪਈ ਬਸੇ ਹਿਰਦੇ ਗਤਿਦਾਨ।
ਸਤਿਗੁਰੂ ਜੀ ਦੇ ਮੁਕਤੀ ਦਾਤਾ ਚਰਨ ਜਿਨ੍ਹਾਂ ਦੇ ਹਿਰਦਿਆਂ 'ਚ ਵਸ ਜਾਂਦੇ ਨੇ ਉਹਨਾਂ ਨੂੰ ਦਲਿੱਦਰ ਰੂਪੀ ਵਿਘਨ ਨਹੀਂ ਵਿਆਪਦਾ। ਜਿਵੇਂ ਕਲਪ ਬ੍ਰਿਛ ਕੋਲ ਦਲਿੱਦਰ ਨਹੀਂ ਨਾ ਆਉਂਦਾ ਗਰੀਬੀ ਨਹੀਂ ਆਉਂਦੀ ਇੱਦਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਕੇ ਕੋਈ ਵਿਘਨ ਨਹੀਂ ਵਿਆਪਦਾ ਸਾਰੇ ਵਿਘਨ ਨਾਸ ਹੋ ਜਾਂਦੇ ਹਨ।
ਸ੍ਰੀ ਬਾਲਾ ਸੰਧੂਆਚ ਚੋਪਈ ਜਬੇ ਬੋਤ ਪੂਪਤ ਅਨੁਰਾਗਾ।
ਜਦੋਂ ਰਾਜੇ ਸ਼ਿਵਨਾਭ ਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਬਹੁਤ ਭਾਰੀ ਅਨੁਰਾਗ ਜਾਗਿਆ ਇਹਦੇ ਹਿਰਦੇ 'ਚ ਸਤਿਗੁਰਾਂ ਦੇ ਪ੍ਰਤੀ ਭਾਰੀ ਪ੍ਰੇਮ ਜਾਗਿਆ।
ਰੰਗਿਓ ਪ੍ਰੇਮ ਰੰਗ ਵੱਡ ਭਾਗਾ।
ਵੱਡਿਆਂ ਭਾਗਾਂ ਵਾਲਾ ਰਾਜਾ ਸ਼ਿਵਨਾਭ ਸਤਿਗੁਰੂ ਜੀ ਦੇ ਪਰਮ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਸਤਿਗੁਰੂ ਜੀ ਦੇ ਗੂੜੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ।
ਸੁਣਿਓ ਸ਼੍ਰੋਣ ਜੋ ਹੁਤੇ ਫਕੀਰਾ।
ਉੱਥੇ ਜਿਹੜੇ ਨੇੜੇ ਤੇੜੇ ਜਾਂ ਇਲਾਕੇ ਵਿੱਚ ਜਾਂ ਦੂਰ ਕਿਸੇ ਫਕੀਰ ਜਿਹੜੇ ਸਾਧ ਫਕੀਰ ਹੁੰਦੇ ਆ ਭੇਖੀ ਉਹਨਾਂ ਨੇ ਜਦੋਂ ਰਾਜੇ ਸ਼ਿਵਨਾਭ ਦੇ ਅੰਦਰ ਦੀ ਤੜਫ ਬਾਰੇ ਸੁਣਿਆ।
ਕੇਤਕ ਟਿਗ ਪਹੁੰਚੇ ਨ੍ਰਿਪ ਧੀਰਾ।
ਬਹੁਤ ਸਾਰੇ ਜਿਹੜੇ ਦੰਭੀ ਤੇ ਪਖੰਡੀ ਸਨ ਫਕੀਰਾਂ ਦੇ ਲਿਬਾਸ ਵਿੱਚ ਉਹ ਉੱਥੇ ਪਹੁੰਚਣ ਲੱਗ ਪਏ ਉਹ ਰਾਜੇ ਸ਼ਿਵਨਾਭ ਨੂੰ ਜਾ ਕੇ ਮਿਲਣ ਲੱਗੇ।
ਨਾਮੇ ਆਪਨੋ ਨਾਨਕ ਤਰਕੈ।
ਜਾ ਕੇ ਰਾਜੇ ਸ਼ਿਵਨਾਭ ਨੂੰ ਮਿਲਦੇ ਤੇ ਕਹਿੰਦੇ ਜੀ ਸਾਡਾ ਨਾਮ ਨਾਨਕ ਹੈ ਇੱਦਾਂ ਗੁਰੂ ਨਾਨਕ ਸਾਹਿਬ ਦਾ ਨਾਂ ਆਪਣਾ ਰਖਾ ਕੇ ਨਾ ਵੀ ਅਸੀਂ ਨਾਨਕ ਹਾਂ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਾਜਾ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਹੈ, ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤੋ ਇਸ ਕਰਕੇ ਉਹ ਬਹੁਤੇ ਜਿਹੜੇ ਪਖੰਡੀ ਫਕੀਰ ਸੀ ਦੰਭੀ, ਉਹ ਆਪਣਾ ਨਾਮ ਨਾਨਕ ਰਖਾ ਕੇ ਰਾਜੇ ਸ਼ਿਵਨਾਭ ਨੂੰ ਆ ਕੇ ਮਿਲਣ ਲੱਗੇ।
ਪੁਰ ਕੇ ਨਰਨ ਸੁਨਾਏ ਉਚਰ ਕੇ,
ਜਦੋਂ ਉਹ ਸਿੰਗਲਾ ਦੀਪ ਦੇ ਟਾਪੂ ਤੇ ਆਉਂਦੇ ਤੇ ਨਗਰ ਦੇ ਲੋਕਾਂ ਨੂੰ ਜਾ ਕੇ ਆਪਣਾ ਨਾਮ ਉਚਾਰ ਕੇ ਸੁਣਾਉਂਦੇ।
ਜਬ ਨਿਜ ਸ਼੍ਰੋਣ ਸੁਨੇ ਅਵਨੀਪਾ,
ਜਦੋਂ ਰਾਜਾ ਸ਼ਿਵਨਾਭ ਸੁਣਦਾ ਹੈ, ਕੋਈ ਆ ਕੇ ਦੱਸਦਾ ਹੈ ਤਾਂ ਇਹ ਸੁਣਦਾ ਕਿ ਗੁਰੂ ਨਾਨਕ ਸਾਹਿਬ ਜੀ ਆਏ ਹਨ।
ਚੱਲ ਕਰ ਆਵੇ ਤਿਨੇ ਸਮੀਪਾ,
ਦੌੜ ਕੇ ਆਉਂਦਾ, ਭੱਜ ਕੇ ਆਉਂਦਾ ਉਹਨਾਂ ਦੇ ਪਾਸ। ਉਹ ਜਿਹੜੇ ਫਕੀਰ ਆਏ ਹੁੰਦੇ ਹੈ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਦੇ ਦਰਸ਼ਨਾਂ ਵਾਸਤੇ ਆਉਂਦਾ।
ਵੈਸੇ ਸੰਸੇ ਕੋ ਜਬ ਪੁੱਛੇ,
ਜਦੋਂ ਉਹਨਾਂ ਦੇ ਕੋਲ ਆ ਕੇ ਆਪਣੇ ਮਨ ਦਾ ਸੰਸਾ ਪ੍ਰਗਟ ਕਰਦਾ, ਆਪਣੇ ਮਨ ਦਾ ਸੰਦੇਹ ਪ੍ਰਗਟ ਕਰਦਾ ਕਿ ਮੇਰੇ ਮਨ ਦਾ ਇਹ ਸੰਸਾ ਜੀ ਤੁਸੀਂ ਨਿਵਾਰ ਦਿਓ, ਉਸ ਵਕਤ
ਕੱਛ ਨਾ ਬਤਾਵੇ ਗਿਆਨੇ ਛੂਚੇ।
ਉਹ ਜਿਹੜੇ ਪਖੰਡੀ ਫਕੀਰ ਆਏ ਹੁੰਦੇ ਸੀ ਉਹਨਾਂ ਕੋਲੋਂ ਸੰਸਾ ਨਿਰਵਿਰਤ ਨਹੀਂ ਸੀ ਹੁੰਦਾ, ਕਿਉਂਕਿ ਗਿਆਨ ਤੋਂ ਵਿਹੋਣੇ ਸੀ, ਗਿਆਨ ਤੋਂ ਛੂਛੇ ਖਾਲੀ ਸਨ। ਜਿਵੇਂ ਕਹਾਵਤ ਹੈ ਨਾ, ਕਹਿੰਦੇ ਲੱਕੜੀ ਦੀ ਬਿੱਲੀ ਤਾਂ ਬਣ ਗਈ ਪਰ ਮਿਆਊ ਕੌਣ ਕਹੇ। ਇੱਦਾਂ ਗੁਰੂ ਨਾਨਕ ਸਾਹਿਬ ਦਾ ਨਾਂ ਰਖਾ ਕੇ ਪਖੰਡੀ ਦੰਭੀ ਆ ਤਾਂ ਗਏ ਪਰ ਗਿਆਨ ਕਿੱਥੋਂ ਲਿਆਉਣ ਗੁਰੂ ਨਾਨਕ ਸਾਹਿਬ ਵਰਗਾ। ਤੋ ਰਾਜੇ ਸ਼ਿਵਨਾਭ ਨੇ ਜਦੋਂ ਇਹਨਾਂ ਨੂੰ ਆ ਕੇ ਸੰਸਾ ਪ੍ਰਗਟ ਕਰਕੇ ਕੋਈ ਸਵਾਲ ਕਰਨਾ, ਇਹਨਾਂ ਕੋਲ ਜਵਾਬ ਨਹੀਂ ਸੀ ਆਉਂਦਾ।
ਅਸਬਿਦ ਦੇਖ ਸੋਚ ਕਰ ਰਾਜਾ,
ਹੁਣ ਰਾਜਾ ਸ਼ਿਵਨਾਭ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਵੇਖਦਾ, ਵੇਖ ਕੇ ਸੋਚਦਾ
ਔਰ ਕੀਓ ਪਰ ਖਨਕੋ ਕਾਜਾ,
ਉਹਦਾ ਮਨ ਉਦਾਸ ਹੋ ਜਾਂਦਾ ਵੀ ਇਹ ਤਾਂ ਪਖੰਡੀ ਨੇ। ਸ਼ਿਵਨਾਭ ਵਾਪਸ ਚਲਾ ਜਾਂਦਾ। ਹੁਣ ਉਹਨੇ ਇੱਕ ਹੋਰ ਤਰੀਕਾ ਅਪਣਾਇਆ ਵੀ ਰੋਜ਼ ਹੀ ਕੋਈ ਨਾ ਕੋਈ ਪਖੰਡੀ ਆ ਕੇ ਕਹਿੰਦਾ ਸੀ ਮੈਂ ਨਾਨਕ ਹਾਂ, ਤੋ ਰਾਜੇ ਸ਼ਿਵਨਾਭ ਨੂੰ ਆਉਣਾ ਪੈਂਦਾ ਸੀ, ਵੇਖਦਾ ਸੀ, ਪਰਖਦਾ ਸੀ, ਪਰ ਉਹਦੀ ਪਰਖ 'ਤੇ ਖਰੇ ਨਹੀਂ ਸੀ ਉੱਤਰਦੇ, ਵਾਪਸ ਚੱਲਿਆ ਜਾਂਦਾ। ਤੋ ਰਾਜੇ ਸ਼ਿਵਨਾਭ ਨੇ ਵਿਚਾਰ ਕਰਕੇ ਇਹਨਾਂ ਪਖੰਡੀਆਂ ਨੂੰ ਪਰਖਣ ਵਾਸਤੇ ਉਹਨੇ ਇੱਕ ਤਰੀਕਾ ਅਪਣਾਇਆ।
ਤਹਾਂ ਜੋ ਸੁੰਦਰ ਨਾਰੀ,
ਇਹਨੇ ਕੀ ਕੀਤਾ, ਜਿਹੜੀਆਂ ਇਹਦੇ ਦੇਸ਼ ਵਿੱਚ ਇਹਦੇ ਨਗਰ ਦੇ ਵਿੱਚ ਸੁੰਦਰ ਸਰੂਪ ਇਸਤਰੀਆਂ ਸਨ,
300 ਐਸੀ ਗਿਰਾ ਉਚਾਰੀ,
ਉਹ ਜਿਹੜੀਆਂ ਵਿਭਚਾਰਣੀ ਇਸਤਰੀਆਂ ਸਨ, ਉਹਨਾਂ ਨੂੰ ਰਾਜੇ ਸ਼ਿਵਨਾਭ ਨੇ ਵੇਸ਼ਵਾਵਾਂ ਨੂੰ ਹੁਕਮ ਕੀਤਾ।
ਜੋ ਪੁਰ ਵਿਖੇ ਵਿਦੇਸ਼ੀ ਆਵੇ,
ਕਹਿਣ ਲੱਗਾ ਵੀ ਜਿਹੜੇ ਵਿਦੇਸ਼ੀ ਫਕੀਰ ਆਉਂਦੇ ਨੇ ਆਪਣੇ ਨਗਰ ਵਿੱਚ,
ਵੇਖ ਫਕੀਰ ਜੋ ਸੰਤ ਕਹਾਵੇ,
ਜਿਹਨਾਂ ਨੇ ਵੇਖ ਫਕੀਰਾਂ ਵਾਲਾ ਧਾਰਨ ਕੀਤਾ ਤੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ,
ਕਰੋ ਜਾਏ ਨਿਸਮੈ ਤੈ ਸੇਵਾ,
ਤੁਸੀਂ ਜਾ ਕੇ ਉਹਨਾਂ ਦੀ ਪਰਖ ਕਰਨੀ ਆ, ਰਾਤਰੀ ਸਮੇਂ ਜਾ ਕੇ ਇਹਨਾਂ ਦੀ ਸੇਵਾ ਟਹਿਲ ਕਰਨੀ ਹੈ।
ਊਰ ਊਰ ਕੋ ਲਖੇ ਪੇਵਾ,
ਤੁਸੀਂ ਜਾ ਕੇ ਵੇਖਣਾ ਵੀ ਝੂਠੇ ਨੇ ਕਿ ਸੱਚੇ ਨੇ, ਇਹ ਪਰਖ ਤੁਸੀਂ ਇਸਤਰੀਆਂ ਨੇ ਕਰਨੀ ਹੈ।
ਜਬ ਤੁਮ ਪੂਰਨ ਦੇਖੋ ਕੋ,
ਤੁਸੀਂ ਪਰਖ ਕੇ ਆਪਣੇ ਤੌਰ ਤੇ ਹੀ ਟੋਰ ਦੇਣਾ, ਤੇ ਜੇ ਕੋਈ ਤੁਹਾਨੂੰ ਪੂਰਨ ਨਜ਼ਰ ਆਵੇ, ਤੁਸੀਂ ਜਦੋਂ ਪਰਖ ਕਰੋ ਤੁਹਾਨੂੰ ਏਦਾਂ ਜਾਪੇ ਵੀ ਕੋਈ ਪੂਰਨ ਪੁਰਖ ਆਇਆ ਹੈ,
ਆਨ ਬਤਾਵੋ ਮੁਝ ਟਿਗ ਸੋ,
ਤੁਸੀਂ ਆਣ ਕੇ ਮੈਨੂੰ ਦੱਸਣਾ, ਮੈਨੂੰ ਆ ਕੇ ਉਹਦੇ ਬਾਰੇ ਜਾਣਕਾਰੀ ਦੇਣੀ ਹੈ।
ਸੁਣ ਕਰ ਬਚਨ ਕਹੇ ਜੋ ਰਾਜਾ,
ਰਾਜੇ ਸ਼ਿਵਨਾਭ ਨੇ ਜਿਹੜੀਆਂ ਇਹ ਗੱਲਾਂ ਕਹੀਆਂ ਇਹਨਾਂ ਇਸਤਰੀਆਂ ਨੂੰ, ਇਹਨਾਂ ਨੇ ਸੁਣੀਆਂ।
ਕਰਨ ਲਗੀ ਤੀ ਤੈ ਸੋ ਕਾਜਾ,
ਹੁਕਮ ਸੀ ਰਾਜੇ ਦਾ, ਉਸ ਹੁਕਮ ਦੀ ਪਾਲਣਾ ਕਰਕੇ ਉਸੇ ਤਰ੍ਹਾਂ ਕਰਨ ਲੱਗੀਆਂ।
ਜਬ ਫਕੀਰ ਕੋ ਪੁਰ ਮੈਂ ਆਵੇ,
ਜਦੋਂ ਕੋਈ ਫਕੀਰ ਇਹਨਾਂ ਦੇ ਨਗਰ ਵਿੱਚ ਆਉਂਦਾ, ਇਹ ਕਹਿੰਦਾ ਮੈਂ ਨਾਨਕ ਹਾਂ, ਇਹ ਰੌਲਾ ਆ ਕੇ ਨਗਰ ਦੇ ਵਿੱਚ ਪਾਉਂਦਾ,
ਲਾਏ ਸ਼ਿੰਗਾਰ ਤਾਸ ਟਿਗ ਜਾਵੇ,
ਇਸਤਰੀਆਂ ਸ਼ਿੰਗਾਰ ਰਸ ਬਣਾ ਕੇ ਅਨੇਕ ਪ੍ਰਕਾਰ ਦੇ ਸ਼ਿੰਗਾਰ ਆਪਣੇ ਸਰੀਰ ਤੇ ਬਣਾ ਕੇ ਉਹਨਾਂ ਨੂੰ ਪਰਖਣ ਵਾਸਤੇ ਜਾਂਦੀਆਂ ਹਨ।
ਨੈਣ ਕੋਰ ਜਿਨ ਬਾਨ ਸਮਾਨਾ,
ਸੁੰਦਰ ਸਰੂਪ ਇਸਤਰੀਆਂ ਨੇ ਜਿਨ੍ਹਾਂ ਦੀਆਂ ਪ੍ਰਕੁਟੀਆਂ ਕਮਾਨਾਂ ਦੇ ਸਮਾਨ ਹਨ।
ਜੋ ਦੇਖੇ ਤੈ ਤੀਖੇ ਲਾਗੇ,
ਔਰ ਤਿੱਖੀਆਂ ਤਿੱਖੀਆਂ ਅੱਖਾਂ ਲੈ ਕੇ, ਤਿੱਖੀ ਨਿਗਾਹ ਲੈ ਕੇ, ਨਜ਼ਰਾਂ ਲੈ ਕੇ ਪਹੁੰਚਦੀਆਂ ਨੇ, ਜਿਹੜੀਆਂ ਜਾ ਕੇ ਉਹਨਾਂ ਫਕੀਰਾਂ ਪਖੰਡੀਆਂ ਵੱਲ ਵੇਖਦੀਆਂ ਨੇ, ਔਰ ਇਹਨਾਂ ਦੇ ਨੇਤਰਾਂ ਦੇ ਤੀਰਾਂ ਦੇ ਬਾਣ ਉਹਨਾਂ ਦੇ ਕਲੇਜਿਆਂ ਨੂੰ ਵਿੰਨਦੇ ਹਨ।
ਤਤ ਖਿਨ ਤੀਰਜ ਧਰਮ ਸੁਭਾਗੇ,
ਤਤ ਛਿਨ ਉਹ ਜਿਹੜੇ ਫਕੀਰ ਆ ਕੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਫਕੀਰ ਹਾਂ, ਉਹਨਾਂ ਦਾ ਧੀਰਜ ਉਸੇ ਵੇਲੇ ਨਸ਼ਟ ਭ੍ਰਸ਼ਟ ਹੋ ਜਾਂਦਾ ਹੈ। ਇਹਨਾਂ ਦੇ ਹਾਵ ਭਾਵਾਂ ਅੱਗੇ ਉਸੇ ਵਕਤ ਉਹਨਾਂ ਦਾ ਧਰਮ ਭ੍ਰਸ਼ਟ ਜਾਂਦਾ ਹੈ।
ਜਿਨ ਕੋ ਪਿਕ ਸੁਰ ਮੁਨੀ ਜਤ ਤਿਆਗੇ,
ਇਹੋ ਜਿਹੇ ਹਾਵ ਭਾਵ ਕਰਦੀਆਂ ਨੇ ਇਸਤਰੀਆਂ ਆ ਕੇ ਕਿ ਜਿਹਨਾਂ ਦੇ ਹਾਵ ਭਾਵ ਵੇਖ ਕੇ ਦੇਵਪੁਰੀ ਦੇ ਵਿੱਚ ਜਿਹੜੇ ਦੇਵਤੇ ਨੇ ਜਾਂ ਮੁਨੀ ਤੇ ਤਪਸਵੀ ਨੇ ਉਹ ਵੀ ਡਾਵਾਂ ਡੋਲ ਹੋ ਜਾਣ, ਤੇ ਇਹ ਤਾਂ ਵਿਚਾਰੇ ਕਲੀ ਕਾਲ ਦੇ ਸਧਾਰਨ ਨਰ ਨੇ, ਇਹਨਾਂ ਦੀ ਤਾਂ ਕੀ ਦਸ਼ਾ ਸੀ ਉਹਨਾਂ ਦੇ ਸਾਹਮਣੇ।
ਕਿਆ ਕਲ ਨਰ ਬਪਰੇ ਤਿਨ ਆਗੇ,
ਉਹਨਾਂ ਦੇ ਸੋਹਣੇ ਸਵਰੂਪ ਤੇ ਹਾਵ ਭਾਵ ਨੂੰ ਵੇਖ ਕੇ ਜਤੀ ਆਪਣਾ ਜਤ ਹਾਰ ਜਾਣ, ਤਪੀ ਆਪਣੇ ਤਪ ਤੋਂ ਭ੍ਰਸ਼ਟ ਹੋ ਜਾਣ, ਇਹ ਤਾਂ ਵਿਚਾਰੇ ਕਲਯੁਗ ਦੇ ਪਖੰਡੀ ਨਰ ਸਨ, ਇਹ ਉਹਨਾਂ ਦੇ ਸਾਹਮਣੇ ਕੀ ਹਨ।
ਅਨੇਕ ਫਕੀਰ ਕਰਤ ਬਿਵਚਾਰਾ,
ਅਨੇਕਾਂ ਜਿਹੜੇ ਆਪਣੇ ਆਪ ਨੂੰ ਫਕੀਰ ਕਹਾਉਂਦੇ, ਗੁਰੂ ਸਾਹਿਬ ਦਾ ਨਾਂ ਲੈ ਕੇ ਆਪਣੇ ਨਾਂ ਨਾਲ ਸਦਾਉਂਦੇ ਸਨ, ਉਹ ਉਸੇ ਵੇਲੇ ਬਿਵਚਾਰੀ ਹੋ ਜਾਂਦੇ, ਆਪਣੇ ਕਰੈਕਟਰ ਤੋਂ ਕਿਰਦਾਰ ਤੋਂ ਉਸੇ ਵੇਲੇ ਡਿੱਗ ਜਾਂਦੇ।
ਧਰਮ ਪ੍ਰਿਸ਼ਟ ਹੋਵੇ ਜਾਤ ਗਵਾਰਾ,
ਉਹਨਾਂ ਵੇਸ਼ਵਾਵਾਂ ਦਾ ਸੰਗ ਕਰਕੇ ਇਹਨਾਂ ਦਾ ਧਰਮ ਭ੍ਰਸ਼ਟ ਹੋ ਜਾਂਦਾ, ਗਵਾਰਾਂ ਦਾ ਨਾ ਸਮਝਾਂ ਦਾ।
ਹਿੰਦੂ ਤੁਰਕ ਤਪੀ ਬ੍ਰਹਮਚਾਰੀ,
ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਤਪਸਵੀ ਹੈ, ਚਾਹੇ ਕੋਈ ਬ੍ਰਹਮਚਾਰੀ ਹੈ,
ਤਰੇ ਨਾ ਤੀਰਜ ਦੇਖਤ ਨਾਰੀ,
ਇਹਨਾਂ ਚੋਂ ਕੋਈ ਵੀ ਆਉਂਦਾ ਹੈ ਉਹ ਇਹਨਾਂ ਇਸਤਰੀਆਂ ਦੇ ਰੂਪ ਨੂੰ ਵੇਖ ਕੇ, ਇਹਨਾਂ ਦੇ ਹਾਵ ਭਾਵ ਨੂੰ ਵੇਖ ਕੇ ਧੀਰਜ ਨਹੀਂ ਰੱਖਦਾ। ਉਹਦਾ ਧੀਰਜ ਉਸੇ ਵੇਲੇ ਵਿਧਵੰਸ ਹੋ ਜਾਂਦਾ ਹੈ, ਉਸ ਦਾ ਧੀਰਜ ਉਸੇ ਵੇਲੇ ਨਸ਼ਟ ਹੋ ਜਾਂਦਾ ਹੈ।
ਕਹੇ ਭੂਪ ਸੋ ਕੋਈ ਨਾ ਪੂਰਾ,
ਇਸਤਰੀਆਂ ਫਿਰ ਰਾਜੇ ਨੂੰ ਜਾ ਕੇ ਦੱਸਦੀਆਂ ਨੇ ਕਿ ਜੀ ਜਿਹੜਾ ਇਹ ਫਲਾਣਾ ਫਕੀਰ ਆਇਆ ਸੀ ਉਹ ਵੀ ਪੂਰਾ ਨਹੀਂ, ਅਮਕਾ ਫਕੀਰ ਆਇਆ ਉਹ ਵੀ ਪੂਰਾ ਨਹੀਂ, ਉਹ ਜਾ ਕੇ ਫਿਰ ਰਾਜੇ ਨੂੰ ਦੱਸਦੀਆਂ ਹਨ।
ਕੀਓ ਕਾਮ ਜਤ ਸਤ ਉਰ ਊਰਾ,
ਇਹ ਕਾਮ ਵਸੀ ਹੋ ਕੇ ਫਕੀਰ ਨੇ ਆਪਣਾ ਜਤ ਸਤ ਛੱਡ ਦਿੱਤਾ, ਇਹਨੇ ਆਪਣਾ ਜਤ ਸਤ ਤਿਆਗ ਦਿੱਤਾ।
ਸੁਨ ਨ੍ਰਿਪ ਕੀਏ ਵਿਚਾਰ ਮਨ ਮਾਈ,
ਇਹ ਸੁਣ ਕੇ ਰਾਜੇ ਸ਼ਿਵਨਾਭ ਨੇ ਮਨ ਚ ਵਿਚਾਰ ਕੀਤੀ,
ਪ੍ਰਬਲ ਕਲੀ ਪੂਰਾ ਕੋ ਨਾਈ,
ਵਿਚਾਰ ਕਰਦਾ ਰਾਜਾ ਸ਼ਿਵਨਾਭ, ਕਹਿੰਦਾ ਇਹ ਕਲਯੁਗ ਦਾ ਸਮਾਂ, ਇਸ ਕਲਯੁਗ ਦੇ ਸਮੇਂ ਵਿੱਚ ਕੋਈ ਪੂਰਨ ਨਹੀਂ।
ਇੱਕ ਸ਼੍ਰੀ ਨਾਨਕ ਗੁਰੂ ਬਹੀਨਾ,
ਇਸ ਕਲੀ ਕਾਲ ਵਿੱਚ ਕੇਵਲ ਇੱਕੋ ਇੱਕ ਪੂਰਨ ਗੁਰੂ ਨੇ, ਉਹ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਰਾਜਾ ਸ਼ਿਵਨਾਭ ਵਿਚਾਰ ਕਰ ਰਿਹਾ ਕਿ ਕਲਯੁਗ ਵਿੱਚ ਕੋਈ ਪੂਰਾ ਨਹੀਂ, ਇਹ ਕਲਯੁਗ ਬੜਾ ਪ੍ਰਬਲ ਹੈ, ਪਰ ਇਸ ਪ੍ਰਬਲ ਕਲਯੁਗ ਵਿੱਚ ਇੱਕੋ ਇੱਕ ਸਤਿਗੁਰੂ ਜੀ ਪੂਰਨ ਨੇ, ਉਹ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਪੰਜ ਦੁਸ਼ਟ ਕੈ ਸਰਬ ਅਧੀਨਾ,
ਜਿਨ੍ਹਾਂ ਨੇ ਪੰਜਾਂ ਦੁਸ਼ਟਾਂ ਨੂੰ ਆਪਣੇ ਅਧੀਨ ਕੀਤਾ ਹੋਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਵਸ ਕੀਤਾ ਹੋਇਆ,
ਅਸ ਕੈ ਚਿਤਵ ਰੂਪ ਕਿਰਪਾਲਾ,
ਏਦਾਂ ਕਹਿ ਕੇ ਰਾਜਾ ਸ਼ਿਵਨਾਭ ਮਹਾਰਾਜ ਜੀ ਦੇ ਸਵਰੂਪ ਨੂੰ ਚਿਤਵਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਸਵਰੂਪ ਦੀ ਆਰਾਧਨਾ ਕਰਦਾ ਹੈ।
ਲੀਤ ਸਵਾਸ ਜੋ ਸੀਤ ਬਿਸਾਲਾ,
ਠੰਡੇ ਠੰਡੇ ਹੌਕੇ ਭਰਦਾ, ਲੰਮੇ ਲੰਮੇ ਸਾਹ ਲੈਂਦਾ ਹੈ,
ਪੀਰੀ ਪਰ ਰਹੀ ਮੁਖ ਪਰ ਜਾ ਕੇ,
ਔਰ ਰਾਜੇ ਸ਼ਿਵਨਾਭ ਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰੇਮ ਨਾਲ ਇੰਨੀ ਖਿੱਚ ਪਈ ਹੈ ਕਿ ਜਦੋਂ ਸਤਿਗੁਰਾਂ ਦੇ ਵਿਯੋਗ ਵਿੱਚ ਦਰਸ਼ਨਾਂ ਤੋਂ ਬਿਨਾਂ ਨੀਂਦ ਨਹੀਂ ਪੈਂਦੀ, ਭੋਜਨ ਚੰਗਾ ਨਹੀਂ ਲੱਗਦਾ, ਤੋ ਚਿਹਰਾ ਪੀਲਾ ਪੈ ਗਿਆ। ਖਾਲਸਾ ਜੀ ਆਸਾ ਕਾਰ ਦੀਆਂ ਤਿੰਨ ਕਈ ਨੌਂ ਨਿਸ਼ਾਨੀਆਂ ਦੱਸੀਆਂ ਮਹਾਂਪੁਰਸ਼ਾਂ ਵਿਦਵਾਨਾਂ ਨੇ ਕਿ ਜਿਨ੍ਹਾਂ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤੜਫ ਹੁੰਦੀ ਹੈ ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ। ਕਹਿੰਦੇ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੋਇਆਂ ਦਾ ਉਹਨਾਂ ਦੇ ਚਿਹਰੇ ਦਾ ਰੰਗ ਇੱਕ ਵਾਰੀ ਪਹਿਲਾਂ ਪੀਲਾ ਪੈ ਜਾਂਦਾ ਹੈ, ਔਰ ਜਿੱਥੇ ਚਿਹਰਾ ਪੀਲਾ ਪੈ ਜਾਂਦਾ ਹੈ ਉੱਥੇ ਉਹਦੇ ਨੇਤਰ ਸਜਲ ਰਹਿੰਦੇ ਹੈ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਤਨ ਜੀਰਣ ਹੋਣਾ ਸ਼ੁਰੂ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਰਾਜੇ ਸ਼ਿਵਨਾਭ ਦਾ ਚਿਹਰਾ ਵੀ ਪੀਲਾ ਪੈ ਗਿਆ। ਜਦੋਂ ਸਵਣਾ ਨਹੀਂ ਹੈ, ਭੋਜਨ ਨਹੀਂ ਛਕਣਾ, ਜਲ ਨਹੀਂ ਛਕਣਾ, ਕਈ ਕਈ ਦਿਨ ਇੱਦਾਂ ਹੀ ਬੀਤ ਜਾਣੇ, ਤੋ ਕਹਿੰਦੇ ਰਾਜੇ ਸ਼ਿਵਨਾਭ ਦਾ ਚਿਹਰਾ ਪੀਲਾ ਪੈ ਗਿਆ।
ਮੋਚਤ ਜਲ ਦੁਐ ਲੋਚਨ ਤਾਂ ਕੀ,
ਆਪਣੇ ਦੋਨਾਂ ਨੇਤਰਾਂ ਵਿੱਚੋਂ ਫੁਹਾਰ ਵਹਾਉਂਦੇ ਰਾਜਾ ਸ਼ਿਵਨਾਭ ਜੀ, ਜਿਨ੍ਹਾਂ ਦੇ ਨੇਤਰਾਂ ਚੋਂ ਜਲ ਵਹਿੰਦਾ ਹੈ।
ਅਸ ਜਬ ਖੈਂਚ ਪ੍ਰੇਮ ਨੈ ਕੀਨੀ,
ਬੜਾ ਭਾਰੀ ਪ੍ਰੇਮ ਹਿਰਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦਾ, ਇੰਨਾ ਪ੍ਰੇਮ ਕਿ ਉੱਧਰ ਗੁਰੂ ਨਾਨਕ ਸਾਹਿਬ ਜੀ ਨੂੰ ਇਹਦੇ ਪ੍ਰੇਮ ਦੀ ਖਿੱਚ ਪੈਣੀ ਸ਼ੁਰੂ ਹੋਈ। ਇਹ ਸਿੰਗਲਾ ਦੀਪ ਦੇ ਟਾਪੂ 'ਤੇ ਬੈਠਾ, ਸਤਿਗੁਰੂ ਜੀ ਇਸ ਵੇਲੇ ਰਾਏ ਭੋਇਨ ਦੀ ਤਲਵੰਡੀ ਨਾਨਕਿਆਣਾ ਸਾਹਿਬ ਯਾਨੀ ਕਿ ਨਨਕਾਣਾ ਸਾਹਿਬ ਬੈਠੇ ਹੈ। ਇੱਥੇ ਬੈਠਿਆਂ ਨੂੰ ਸਤਿਗੁਰਾਂ ਨੂੰ ਪ੍ਰੇਮ ਦੀ ਖਿੱਚ ਪਈ।
ਕਿਰਪਾ ਨਿਦਾਨ ਸਰਬਗਤ ਚੀਨੀ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਰਾਜੇ ਸ਼ਿਵਨਾਭ ਦੇ ਅੰਦਰ ਦੀ ਸਾਰੀ ਗਤ, ਇਹਦੇ ਅੰਦਰ ਦੀ ਸਾਰੀ ਅਵਸਥਾ ਨੂੰ ਜਾਣਿਆ।
ਚਿਤਵੇ ਉਤੇ ਕੋ ਕਰਨ ਨਿਹਾਲਾ,
ਸਤਿਗੁਰੂ ਜੀ ਨੇ ਚਿਤਵਿਆ ਕਿ ਹੁਣ ਸਮਾਂ ਆ ਗਿਆ ਕਿ ਜਾ ਕੇ ਰਾਜੇ ਸ਼ਿਵਨਾਭ ਨੂੰ ਨਿਹਾਲ ਕਰੀਏ, ਰਾਜੇ ਸ਼ਿਵਨਾਭ ਨੂੰ ਕਿਰਤਾਰਥ ਕਰੀਏ।
ਕੀਨ ਜਾਸ ਕੋ ਪ੍ਰੇਮ ਬਿਹਾਲਾ,
ਔਰ ਜਿਸ ਦਾ ਹਿਰਦਾ ਸਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਔਰ ਉਹ ਬੇਬਲ ਹੋਇਆ ਬੈਠਾ,
ਤਹਾਂ ਚਲਨ ਕੀ ਮਨਸ਼ਾ ਧਾਰੀ,
ਸਤਿਗੁਰੂ ਜੀ ਨੇ ਸਿੰਗਲਾ ਦੀਪ ਦੇ ਟਾਪੂ ਤੇ ਜਾਣ ਦੀ ਮਨਸਾ ਕੀਤੀ।
ਸਹਿ ਨਾ ਸਕਤ ਬਿਰਹੋਂ ਭਗਤ ਜੋ ਪਾਰੀ,
ਸਤਿਗੁਰੂ ਜੀ ਐਸੇ ਦੀਨ ਦਿਆਲ ਨੇ ਕਿ ਆਪਣੇ ਭਗਤਾਂ ਦੀ ਬਿਰਹਾ ਦੀ ਪੀੜਾ ਮਹਾਰਾਜ ਜੀ ਸਹਿ ਨਹੀਂ ਸਕਦੇ, ਆਪਣਿਆਂ ਸੇਵਕਾਂ ਦੀ ਬਿਰਹਾ ਦੀ ਪੀੜਾ ਨੂੰ ਸਤਿਗੁਰੂ ਜੀ ਬਰਦਾਸ਼ ਨਹੀਂ ਕਰ ਸਕਦੇ।
ਪ੍ਰੇਮ ਡੋਰ ਕਰ ਬੰਦੇ ਗੁਸਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰੇਮ ਦੀ ਡੋਰ ਨਾਲ ਬੰਨੇ ਹੋਏ ਹਨ।
ਖੈਂਚੇ ਮਿਲਨ ਚੈਤ ਨ੍ਰਿਪਤਾਈ,
ਰਾਜੇ ਸ਼ਿਵਨਾਭ ਦੀ ਪ੍ਰੇਮ ਦੀ ਡੋਰੀ 'ਚ ਬੱਜੇ ਮਹਾਰਾਜ ਜੀ ਨੂੰ ਖਿੱਚ ਪੈਂਦੀ ਹੈ ਔਰ ਖਿੱਚੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਮਿਲਣਾ ਚਾਹੁੰਦੇ ਆ, ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣਾ ਚਾਹੁੰਦੇ ਹਨ।
ਵੈਸੇ ਏਕ ਦਿਵਸ ਉਦਿਆਨਾ,
ਇੱਕ ਦਿਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਉਦਿਆਨ ਕਹਿੰਦੇ ਆ ਜੰਗਲ ਨੂੰ, ਨਨਕਾਣਾ ਸਾਹਿਬ ਵਿਖੇ ਬਾਹਰ ਸਤਿਗੁਰੂ ਜੀ ਬਨ 'ਚ ਜੰਗਲ 'ਚ ਬੈਠੇ ਇਕਾਂਤ ਵਿੱਚ।
ਮੈਂ ਤੈਂ ਗਇਓ ਸੰਗ ਮਰਦਾਨਾ,
ਤੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਕੋਲ ਗਏ।
ਕਰ ਬੰਦਨ ਗੇ ਬੈਸ ਸਮੀਪਾ,
ਸਤਿਗੁਰੂ ਜੀ ਨੂੰ ਬੰਦਨਾ ਕਰਕੇ ਭਾਈ ਬਾਲਾ ਤੇ ਮਰਦਾਨਾ ਜੀ ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਬੈਠ ਗਏ।
ਤਬ ਬੋਲੇ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਚਲੋ ਸੈਲਿਤ ਦੇਖਣ ਛੋਨੀ,
ਮਹਾਰਾਜ ਜੀ ਕਹਿਣ ਲੱਗੇ ਚਲੋ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਪਰਮਾਤਮਾ ਦੀ ਬਣਾਈ ਇਸ ਧਰਤੀ ਨੂੰ ਵੇਖਣ ਚੱਲੀਏ, ਨਿਰੰਕਾਰ ਦੀ ਜਿਹੜੀ ਬਣਾਈ ਇਹ ਧਰਤੀ ਹੈ ਇਹਦੀ ਸੈਰ ਕਰੀਏ, ਇਹਨੂੰ ਵੇਖਣ ਚੱਲੀਏ।
ਰਚਨਾ ਕੀਨ ਅਨਿਕ ਜਗ ਜੋਨੀ,
ਜਿਸ ਅਕਾਲ ਪੁਰਖ ਨੇ ਇਹ ਸਾਰੇ ਜਗਤ ਦੀ ਰਚਨਾ ਕੀਤੀ ਹੋਈ ਹੈ, ਜਿਹੜਾ ਸਾਰੇ ਜਗਤ ਦਾ ਮਾਲਕ ਹੈ।
ਕਿਤੇ ਥਾਨ ਨਰ ਅਨੰਤ ਸੁਭਾਉ,
ਕਿਤਨੀਆਂ ਥਾਵਾਂ ਨੇ ਇਸ ਧਰਤੀ ਤੇ ਜਿਨ੍ਹਾਂ ਤੇ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਵੱਖੋ ਵੱਖਰੇ ਸੁਭਾਉ ਨੇ, ਵੱਖੋ ਵੱਖਰਾ ਪਹਿਰਾਵਾ, ਵੱਖੋ ਵੱਖਰੀਆਂ ਬੋਲੀਆਂ ਨੇ, ਵੱਖੋ ਵੱਖਰਾ ਖਾਣਾ ਪੀਣਾ ਰਹਿਣਾ ਸਹਿਣਾ ਵੱਖੋ ਵੱਖਰਾ ਵੱਖੋ ਵੱਖਰੇ ਇਲਾਕਿਆਂ ਵਿੱਚ ਹੈ।
ਰਾਖਸ਼ ਰਹਿਣ ਥਾਨ ਹੈ ਕਾਉ,
ਕਈ ਥਾਵਾਂ ਐਸੀਆਂ ਨੇ ਜਿੱਥੇ ਰਾਖਸ਼ ਰਹਿੰਦੇ ਆ ਕੌਡੇ ਵਰਗੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਵੀ ਚੱਲ ਕੇ ਵੇਖੀਏ।
ਕਿਤ ਧਰਮੀ ਕਿਤ ਅਗੀ ਬਸੰਤੇ,
ਬੜੇ ਬੜੇ ਧਰਮੀ ਲੋਕ ਰਹਿੰਦੇ ਹੈ ਤੇ ਕਿਤੇ ਬੜੇ ਬੜੇ ਪਾਪੀ ਲੋਕ ਵੀ ਵਸਦੇ ਨੇ, ਚਲੋ ਵੇਖੀਏ ਮਰਦਾਨਾ ਜੀ ਪਰਮਾਤਮਾ ਦੀ ਬਣਾਈ ਕੁਦਰਤ ਨੂੰ।
ਕਹੂੰ ਦੁਖੀ ਕਹਿ ਸੁਖੀ ਰਹੰਤੇ।
ਬੜੇ ਬੜੇ ਦੁਖੀ ਲੋਕ ਰਹਿੰਦੇ ਹੈ, ਕਈ ਧਰਤੀਆਂ ਕਈ ਥਾਵਾਂ ਐਸੀਆਂ ਜਿੱਥੇ ਬੜੇ ਬੜੇ ਸੁਖੀ ਲੋਕ ਵਸਦੇ ਹਨ।
ਨਿਗਮਾਗਮ ਕਿਤ ਕਬਤ ਪੁਰਾਣਾ,
ਕਿਤੇ ਲੋਕ ਸ਼ਾਸਤਰਾਂ ਨੂੰ ਪੁਰਾਣਾਂ ਨੂੰ ਵੇਦਾਂ ਨੂੰ ਕਥਨ ਕਰ ਰਹੇ ਹਨ।
ਕਹੂੰ ਤੁਰਕ ਐ ਪੜਤ ਕੁਰਾਨਾ,
ਕਿਤੇ ਤੁਰਕ ਲੋਕ ਜਿਹੜੇ ਨੇ ਉਹ ਪੁਰਾਣ ਕੁਰਾਨ ਪੜ੍ਹ ਰਹੇ ਨੇ, ਉਹ ਕੁਰਾਨਾਂ ਦਾ ਪਠਨ ਪਾਠਨ ਕਰ ਰਹੇ ਹਨ।
ਦੇਸ਼ ਵਿਦੇਸ਼ਨ ਕੀ ਬਹੁ ਭਾਖਾ,
ਦੇਸ਼ਾਂ ਵਿਦੇਸ਼ਾਂ ਦੀਆਂ ਬਹੁ ਪ੍ਰਕਾਰ ਦੀਆਂ ਬੋਲੀਆਂ ਨੇ, ਉਹਨਾਂ ਬੋਲੀਆਂ ਨੂੰ ਬੋਲਣ ਵਾਲੇ ਲੋਕ ਹਨ।
ਚਲੋ ਬਿਲੋਕਨ ਕੀ ਅਭਿਲਾਖਾ,
ਚਲੋ ਮਰਦਾਨਾ ਜੀ ਚੱਲ ਕੇ ਉਹਨਾਂ ਸਾਰਿਆਂ ਨੂੰ ਵੇਖੀਏ, ਸਾਨੂੰ ਅਭਿਲਾਖਾ ਹੈ ਉਹਨਾਂ ਨੂੰ ਵੇਖਣ ਦੀ। ਵੱਖੋ ਵੱਖਰੇ ਖਿੱਤਿਆਂ 'ਚ ਵੱਖੋ ਵੱਖਰੀਆਂ ਬੋਲੀਆਂ ਬੋਲਣ ਵਾਲੇ ਅਨੇਕ ਲੋਕ ਰਹਿੰਦੇ ਆ, ਚਲੋ ਚੱਲ ਕੇ ਉਹਨਾਂ ਨੂੰ ਮਿਲੀਏ, ਉਹਨਾਂ ਨੂੰ ਚੱਲ ਕੇ ਵੇਖੀਏ, ਇਹ ਸਾਡੀ ਇੱਛਾ ਹੈ।
ਸੁਣ ਕਰ ਬਚਨ ਕਹਿਤ ਮਰਦਾਨਾ,
ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ, ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲੇ,
ਪ੍ਰਭੂ ਸਮਰੱਥ ਸਕਲ ਗੁਣ ਖਾਨਾ।
ਕਹਿਣ ਲੱਗੇ ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਦੇਵ ਹੋ, ਹੇ ਗੁਣਾਂ ਦੀ ਖਾਨ, ਹੇ ਸਰਬ ਕਲਾ ਸਮਰੱਥ ਸਤਿਗੁਰੂ ਜੀ।
ਜੈ ਇੱਛਾ ਤੁਮ ਚਲੋ ਅਗਾਰੀ,
ਮਹਾਰਾਜ ਜਿੱਥੇ ਤੁਹਾਡੇ ਚੱਲਣ ਦੀ ਜਾਣ ਦੀ ਇੱਛਾ ਹੈ, ਆਪ ਜੀ ਅੱਗੇ ਅੱਗੇ ਚੱਲੋ।
ਹੋ ਰਾਵਰ ਕੀ ਸਦਾ ਪਿਛਾਰੀ,
ਮਹਾਰਾਜ ਮੈਂ ਤਾਂ ਤੁਹਾਡਾ ਸੇਵਕ ਹਾਂ, ਤੁਹਾਡੇ ਪਿੱਛੇ ਪਿੱਛੇ ਤੁਰਿਆ ਚੱਲਿਆ ਜਾਵਾਂਗਾ। ਆਪ ਜੀ ਅੱਗੇ ਅੱਗੇ ਚੱਲੋ ਮਹਾਰਾਜ, ਮੈਂ ਤੁਹਾਡੇ ਪਿੱਛੇ ਚੱਲਾਂਗਾ।
ਤੁਮ ਸਭ ਪ੍ਰਭ ਕੀ ਸਰਨੇ ਛੋਰੀ,
ਮਹਾਰਾਜ ਆਪ ਜੈਸੇ ਪ੍ਰਭੂ ਦੀ ਸ਼ਰਨ ਨੂੰ ਛੱਡ ਕੇ,
ਕਾਂ ਕੋ ਗਹੋ ਅਲੰਬ ਬਹੋਰੀ,
ਮੈਂ ਕਿਹਦਾ ਆਸਰਾ ਲਵਾਂਗਾ। ਮਹਾਰਾਜ ਆਪ ਜੈਸੇ ਪ੍ਰਭੂ ਸਮਰੱਥ ਦੀ ਸ਼ਰਨ ਛੱਡ ਕੇ, ਭਲਾ ਮੈਨੂੰ ਹੋਰ ਕਿਹਦਾ ਆਸਰਾ, ਮੈਂ ਕਿਸ ਦਾ ਆਸਰਾ ਗ੍ਰਹਿਣ ਕਰਨਾ।
ਸੁਣੋ ਗੁਰੂ ਅੰਗਤ ਗਤ ਦਾਨੀ,
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ, ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਜੀ ਮੁਕਤੀ ਦਾਤੇ ਸਤਿਗੁਰੂ ਜੀ ਸੁਣੋ,
ਬੰਦ ਪਾਨ ਪੁਨ ਮੈਂ ਕਹਿ ਬਾਨੀ।
ਕਹਿੰਦੇ ਜਦੋਂ ਭਾਈ ਮਰਦਾਨੇ ਨੇ ਇਉਂ ਬੇਨਤੀ ਕੀਤੀ, ਭਾਈ ਬਾਲਾ ਜੀ ਕਹਿੰਦੇ ਮੈਂ ਵੀ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ।
ਦੀਨ ਦਿਆਲ ਰਾਖ ਨਿਜ ਸਾਥਾ,
ਬੇਨਤੀ ਕੀਤੀ, ਆਖਿਆ ਹੇ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਸਤਿਗੁਰੂ, ਕਿਰਪਾ ਕਰਕੇ ਮੈਨੂੰ ਵੀ ਆਪਣੇ ਨਾਲ ਰੱਖੋ। ਭਾਈ ਬਾਲਾ ਜੀ ਨੇ ਇੱਦਾਂ ਬੇਨਤੀ ਕੀਤੀ, ਕਹਿੰਦੇ ਮੈਂ ਹੱਥ ਜੋੜ ਕੇ ਕਿ ਮਹਾਰਾਜ ਮਰਦਾਨੇ ਨੂੰ ਲੈ ਚੱਲੇ ਹੋ, ਉਹਨੇ ਰਬਾਬ ਵਜਾਉਣੀ ਹੈ, ਉਹਦੇ ਨਾਲ ਆਪ ਜੀ ਦਾ ਕੰਮ ਹੈ, ਪਰ ਮਹਾਰਾਜ ਮੈਨੂੰ ਤੁਹਾਡੇ ਨਾਲ ਕੰਮ ਹੈ, ਮੈਂ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ, ਕਿਰਪਾ ਕਰੋ ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਚੱਲੋ।
ਤੁਮ ਸਮ ਦੇਖੋ ਔਰ ਨਾ ਨਾਥਾ,
ਹੇ ਨਾਥ ਮੈਨੂੰ ਤੁਹਾਡੇ ਵਰਗਾ ਨਾਥ ਕੋਈ ਜਗਤ ਵਿੱਚ ਨਜ਼ਰ ਨਹੀਂ ਆਉਂਦਾ, ਤੁਹਾਡੇ ਸਮਾਨ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ।
ਸੁਣ ਕੇ ਬਚਨ ਪ੍ਰਸਿੱਧ ਵਿਸਾਲਾ,
ਜਦੋਂ ਭਾਈ ਬਾਲਾ ਜੀ ਨੇ ਉਹ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਿਰਪਾ ਦੇ ਘਰ ਵਿੱਚ ਆਏ।
ਭਾਈ ਪਰਦੋਖ ਉੱਠੇ ਤੇ ਕਾਲਾ,
ਪਰਦੋਖ ਕਹਿੰਦੇ ਆ ਸ਼ਾਮ ਜੇ ਦਾ ਸਮਾਂ ਹੋਇਆ, ਮਹਾਰਾਜ ਜੀ ਉੱਠੇ,
ਆਏ ਨਗਰ ਵਿਖੇ ਨਿਜ ਸਦਨਾ,
ਗਰੀਬ ਨਵਾਜ ਸਾਹਿਬ ਜੀ ਚੱਲ ਕੇ ਆਪਣੇ ਮਹਿਲਾਂ ਵਿੱਚ ਆਪਣੇ ਘਰ ਆਏ ਹਨ।
ਪਰ ਫੁੱਲਤ ਅਰਬਿੰਦ ਸੁਬਦਨਾ,
ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਕਮਲ ਸਰੀਖਾ ਸੋਹਣਾ ਮੁਖੜਾ ਖਿੜਿਆ ਹੋਇਆ,
ਸਵਈਆ ਬੈਨ ਕਹੇ ਨਿਜ ਧਾਮ ਵੇਖੇ, ਅਬ ਨਾਨਕ ਜੀ ਚੱਲ ਬੇਕਿਤ ਤਿਆਰਾ।
ਕਹਿਣ ਲੱਗੇ ਘਰ ਆ ਕੇ ਨਾ ਸਤਿਗੁਰਾਂ ਦੇ ਬਚਨ ਕਹੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਕਿਤੇ ਚੱਲਣ ਦੀ ਤਿਆਰੀ ਕੀਤੀ ਹੈ।
ਸੰਗ ਚਲੇ ਤਿੰਨ ਕੇ ਹਮ ਤਾਂ, ਛਿਨ ਪ੍ਰੀਤ ਵਿਸਾਲ ਦਿਆਲੇ ਉਦਾਰਾ।
ਭਾਈ ਬਾਲਾ ਜੀ ਕਹਿੰਦੇ ਅਸੀਂ ਵੀ ਆਪਣੇ ਘਰਾਂ 'ਚ ਕਹਿ ਦਿੱਤਾ ਅਤੇ ਸਤਿਗੁਰਾਂ ਦੇ ਘਰ 'ਚ ਵੀ ਇਹ ਖਬਰ ਪਹੁੰਚੀ, ਅਸੀਂ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਕਿਤੇ ਚੱਲੇ ਨੇ, ਕਿੱਥੇ ਚੱਲੇ ਨੇ ਉਹ ਜਾਣਦੇ ਹੈ, ਅਸੀਂ ਉਹਨਾਂ ਦੇ ਨਾਲ ਚੱਲਿਆਂ, ਇਹ ਅਸੀਂ ਆਪਣੀ ਪ੍ਰੀਤ ਉਹਨਾਂ ਪ੍ਰਤੀ ਪ੍ਰਗਟ ਕੀਤੀ ਹੈ।
ਯੋ ਸੁਧ ਪੀ ਜਬ ਸ਼੍ਰੀ ਗੁਰ ਆਲਿਆ।
ਇੱਧਰ ਸਤਿਗੁਰਾਂ ਦੇ ਘਰ ਜਦੋਂ ਖਬਰ ਹੋਈ ਨਾ, ਮਾਤਾ ਜੀ ਹੋਣਾ ਨੂੰ, ਪਿਤਾ ਜੀ ਹੋਣਾ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤਿਆਰੀ ਕੀਤੀ ਹੈ ਚੱਲਣ ਦੀ।
ਮਾਤ ਪਿਤਾ ਸੁਧ ਦੇਹੀ ਵਿਸਾਰਾ।
ਮਾਤਾ ਜੀ ਔਰ ਪਿਤਾ ਜੀ ਨੂੰ ਆਪਣੇ ਸਰੀਰ ਦੀ ਸੁਧ ਭੁੱਲ ਗਈ। ਸੁਣਦੇ ਜਦੋਂ ਸੁਣਿਆ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਚੱਲਣ ਲੱਗੇ ਨੇ, ਜਾਣ ਲੱਗੇ ਨੇ, ਸੁਣਦਿਆਂ ਸਾਰ ਮਾਤਾ ਜੀ ਨੂੰ ਆਪਣੀ ਸੁਧ ਭੁੱਲ ਗਈ, ਪਿਤਾ ਜੀ ਨੂੰ ਵੀ ਆਪਣੀ ਸੁਧ ਭੁੱਲ ਗਈ।
ਚਿੰਤ ਬਾਦੀ ਔਰ ਅੰਤਰ ਪੂਰ।
ਹਿਰਦੇ ਵਿੱਚ ਬੜੀ ਭਾਰੀ ਚਿੰਤਾ ਵੱਧ ਗਈ, ਇੱਕਦਮ ਹਿਰਦਾ ਚਿੰਤਾ ਨੇ ਗ੍ਰਸ ਲਿਆ।
ਨਿਰੰਤਰ ਦੀਨ ਚਲੇ ਨੇ ਚਾਰਾ।
ਨਿਰੰਤਰ ਇੱਕ ਰਸ ਦੁਖੀ ਹੋ ਰਹੇ ਨੇ ਦੋਵੇਂ, ਕੋਈ ਚਾਰਾ ਨਹੀਂ ਚੱਲਦਾ, ਕੋਈ ਉਪਾਅ ਕੰਮ ਨਹੀਂ ਕਰਦਾ।
ਰਾਏ ਬੁਲਾਰ ਆਵਾਸ ਗਏ।
ਉਸੇ ਵੇਲੇ ਰਾਏ ਬੁਲਾਰ ਜੀ ਦੇ ਘਰ ਗਏ ਦੋਵੇਂ ਜਣੇ।
ਤੈ ਜਾਵਤ ਹੀ ਬੋ ਰੋਦਨ ਕੀਨੋ।
ਜਾ ਕੇ ਦੋਵੇਂ ਹੀ ਰੋਦਨ ਕਰਨ ਲੱਗੇ। ਮਾਤਾ ਜੀ ਦੇ ਨੇਤਰ ਵੀ ਭਰੇ ਹੋਏ ਤੇ ਪਿਤਾ ਜੀ ਦੀਆਂ ਅੱਖਾਂ ਵੀ ਸਜਲ ਹਨ।
ਸ਼੍ਰੀ ਗੁਰ ਕੀ ਜਨਨੀ ਔਰ ਆਤੁਰ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਨਨੀ, ਧਨ ਜਨਨੀ, ਧਨ ਮਾਤਾ, ਧਨ ਮਾਤਾ, ਮਾਤਾ ਤ੍ਰਿਪਤਾ ਜੀ ਜਿਹੜੇ ਰੁਦਨ ਕਰ ਰਹੇ ਨੇ, ਨੇਤਰਾਂ ਚੋਂ ਨੀਰ ਵਹਾ ਰਹੇ ਨੇ।
ਤਾਤ ਗਏ ਉਹ ਪਿਤ ਪ੍ਰਾਤ ਸੋ ਤੀਨੋ।
ਉਹ ਵੀ ਗਏ ਰੁਦਨ ਕਰਦੇ, ਪਿਤਾ ਜੀ ਵੀ ਗਏ ਤੇ ਪਿਤਾ ਜੀ ਦੇ ਭਰਾਤਾ ਯਾਨੀ ਕਿ ਚਾਚਾ ਲਾਲੂ ਜੀ ਵੀ ਗਏ ਰਾਏ ਬੁਲਾਰ ਦੇ ਕੋਲ।
ਹੋਏ ਆਦੀਨ ਕਾਹੇ ਮੁਖ ਸੋ।
ਰਾਏ ਬੁਲਾਰ ਦੇ ਅਧੀਨ ਹੋ ਕੇ ਬੋਲੇ, ਕਹਿਣ ਲੱਗੇ
ਨਾਨਕ ਧਾਮ ਰੱਖੋ ਜੀਵ ਚੀਨੋ।
ਆਖਿਆ ਰਾਏ ਜੀ ਜੋ ਮਰਜ਼ੀ ਕਰੋ, ਤੁਹਾਡਾ ਕਹਿਣਾ ਨਹੀਂ ਮੋੜਦੇ ਗੁਰੂ ਨਾਨਕ ਸਾਹਿਬ, ਤੁਸੀਂ ਜੋ ਮਰਜ਼ੀ ਕਰੋ, ਜਿਵੇਂ ਮਰਜ਼ੀ ਕਰੋ, ਨਾਨਕ ਜੀ ਨੂੰ ਕਿਸੇ ਤਰੀਕੇ ਘਰ ਰੱਖ ਲਓ, ਉਹਨਾਂ ਨੂੰ ਜਾਣ ਨਾ ਦਿਓ, ਇਹ ਬੇਨਤੀ ਹੈ।
ਯੋ ਕੈਸੋ ਵਾਸ ਲਿਓ ਜਬ ਈ।
ਕਹਿੰਦੇ ਇਉਂ ਕਹਿ ਕੇ ਜਦੋਂ ਹੌਕਾ ਜਿਹਾ ਭਰਿਆ ਪਿਤਾ ਜੀ ਤੇ ਮਾਤਾ ਜੀ ਹੋਣਾ ਨੇ।
ਸੁਨ ਰਾਏ ਤਾਬੇ ਕਰੂ ਨਾ ਰਸ ਪੀਨੋ।
ਰਾਏ ਬੁਲਾਰ ਦਾ ਵੀ ਗਲਾ ਭਰ ਆਇਆ, ਉਹਨੇ ਵੇਖਿਆ ਵੀ ਤਾਂ ਮਾਂ ਬਾਪ ਨੇ, ਇਹਨਾਂ ਅੰਦਰ ਵੀ ਤਾਂ ਮਮਤਾ ਹੈ, ਇਹਨਾਂ ਹਿਰਦਿਆਂ ਦੇ ਵਿੱਚ ਵੀ ਤਾਂ ਇੱਕ ਇੱਕ ਪੁੱਤਰ ਦੀ ਲਾਲਸਾ ਹੈ, ਉਹਨਾਂ ਪ੍ਰਤੀ ਆਪਣੇ ਹਿਰਦੇ 'ਚ ਆਸਾਂ ਉਮੀਦਾਂ ਨੇ। ਰਾਏ ਜੀ ਨੇ ਸੋਚਿਆ, ਹਾਲਾਂਕਿ ਵਿਵੇਕੀ ਹੋ ਚੁੱਕੇ ਆ ਰਾਏ ਜੀ, ਪਰ ਮਾਤਾ ਅਤੇ ਪਿਤਾ ਜੀ ਦਾ ਪ੍ਰੇਮ ਵੇਖ ਕੇ ਗੁਰੂ ਨਾਨਕ ਸਾਹਿਬ ਪ੍ਰਤੀ ਵੀ, ਇਹਨੂੰ ਵਾਤ ਛੱਲਿਆ ਰਸ ਕਹਿੰਦੇ ਆ ਕਵਿਤਾ ਦਾ। ਖਾਲਸਾ ਜੀ, ਮਹਾਂਕਵੀ ਜੀ ਜਦੋਂ ਜਿਹੜਾ ਵੀ ਰਸ ਵਰਣਨ ਕਰਦੇ ਆ ਨਾ, ਉਹ ਰਸ ਵਿੱਚ, ਹਰ ਰਸ ਵਿੱਚ ਰਸ ਭਰ ਦਿੰਦੇ ਆ। ਕਵਿਤਾ ਦੇ 9 ਰਸ ਹੁੰਦੇ ਆ। ਜਦੋਂ ਜੰਗ ਦੀ ਕਥਾ ਸੁਣਦੇ ਹੋ ਉਦੋਂ ਬੀਬਤਸ ਰਸ, ਭਿਆਨਕ ਰਸ, ਰੁਦਰ ਰਸ, ਵੀਰ ਰਸ ਦਾ ਵਰਣਨ ਕਰਦੇ, ਕਮਾਲ ਕਰਦੇ ਆ। ਅਤੇ ਕਦੇ ਕਦੇ ਮਰਦਾਨੇ ਨਾਲ ਜਦੋਂ ਗੱਲਾਂ ਕਰਦੇ ਤਾਂ ਉਦੋਂ ਹਾਸ ਰਸ ਦਾ ਵੀ ਵਰਣਨ ਹੁੰਦਾ, ਅਤੇ ਹਾਸ ਰਸ ਦਾ ਵਰਣਨ ਕਰਦਿਆਂ ਕਰਦਿਆਂ ਜਦੋਂ ਕਿਤੇ ਵਿਆਹ ਸ਼ਾਦੀ ਦਾ ਮਾਹੌਲ ਹੁੰਦਾ ਹੈ, ਉੱਥੇ ਫਿਰ ਸ਼ਿੰਗਾਰ ਰਸ ਦਾ ਵੀ ਵਰਣਨ ਕਰਦੇ, ਅਤੇ ਜਦੋਂ ਪ੍ਰੇਮ ਦੀ ਖੇਡ ਆਉਂਦੀ ਹੋਇਆ ਨਾ, ਜਿੱਥੇ ਪ੍ਰੇਮ ਭਾਵ ਹੋਵੇ ਉੱਥੇ ਫਿਰ ਜਿਹੜਾ ਰਸ ਵਰਣਨ ਕਰਦੇ ਨੇ ਉਹਨੂੰ ਕਹਿੰਦੇ ਨੇ ਵਾਤ ਛੱਲਿਆ ਰਸ। ਇਹ ਜਿਹੜਾ ਰਸ ਵਰਣਨ ਹੋ ਰਿਹਾ ਨਾ ਇਸ ਵੇਲੇ ਕਵਿਤਾ 'ਚ, ਇਹਨੂੰ ਵਾਤ ਛੱਲਿਆ ਰਸ ਕਹਿੰਦੇ ਆ। ਪ੍ਰੇਮ ਦੇ ਨਾਲ ਵਾਤ ਛੱਲਿਆ ਦਾ ਕੀ ਮਤਲਬ ਹੁੰਦਾ? ਜਿਵੇਂ ਗਊ ਆਪਣੇ ਵਤਸ਼ ਆਪਣੇ ਵੱਛੇ ਨਾਲ ਪ੍ਰੇਮ ਕਰਦੀ ਹੈ ਨਾ, ਉਹਨੂੰ ਵਾਤ ਛੱਲਿਆ, ਉਹ ਵਤਸ਼ ਨਾਲ ਜੋ ਪ੍ਰੇਮ ਕਰਦੀ ਹੈ ਉਹਦਾ ਰਸ ਉਹ ਕਵਿਤਾ 'ਚ ਵਰਣਨ ਹੁੰਦਾ। ਤੋ ਪਿਤਾ ਜੀ ਦੇ ਔਰ ਮਾਤਾ ਜੀ ਦੀ ਬੇਨਤੀ ਸਭ ਸੁਣ ਕੇ ਰਾਏ ਬੁਲਾਰ ਜੀ ਦਾ ਵੀ ਕੰਠ ਭਰ ਆਇਆ, ਉਹਨਾਂ ਦੇ ਵੀ ਨੇਤਰ। ਪਿੱਛੇ ਜਦੋਂ ਮਾਤਾ ਜੀ ਬੇਨਤੀਆਂ ਕਰਦੇ ਸੀ ਨਾ ਸਤਿਗੁਰਾਂ ਨੂੰ, ਜਦੋਂ ਆਏ ਕਈ ਮਹੀਨਿਆਂ ਕਈ ਸਾਲਾਂ ਬਾਅਦ ਆਏ ਸੀ ਨਨਕਾਣਾ ਸਾਹਿਬ, ਅਤੇ ਮਾਤਾ ਜੀ ਬਿਰਹਾ ਤੁਰ ਹੋ ਕੇ ਕਹਿੰਦੇ, ਨਾਨਕ ਇੱਕ ਵਾਰੀ ਤਾਂ ਘਰ ਚੱਲ, ਇੱਕ ਵਾਰੀ ਤਾਂ ਚੱਲ, ਕੁਝ ਨਾ ਕਰੀਂ ਤੂੰ, ਬਸ ਬੈਠਾ ਰਹੀਂ। ਤੇ ਇਹੋ ਜਿਹਾ ਪ੍ਰੇਮ ਵਰਣਨ ਹੁੰਦਾ, ਇਹਨੂੰ ਪ੍ਰੇਮ ਰਸ ਕਹਿੰਦੇ ਆ, ਇਹਨੂੰ ਵਾਤਸ਼ਲਿਆ ਰਸ ਕਹਿੰਦੇ ਆ। ਇਸ ਵਾਤਸ਼ਲਿਆ ਰਸ ਨੂੰ ਸਰਵਣ ਕਰਨ ਵਾਲਿਆਂ ਦੇ ਨੇਤਰਾਂ 'ਚੋਂ ਬਦੋ ਬਦੀ ਜਲ ਚੱਲਣ ਲੱਗ ਪੈਂਦਾ, ਬਦੋ ਬਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਉਹ ਅਕਸਰ ਦਾਸ ਨੂੰ ਫੋਨ ਕਰਦੇ, ਉਹ ਕਥਾ ਸੁਣਦੇ ਆ ਟੀ ਵੀ 'ਤੇ। ਉਸ ਦਿਨ ਉਹਨਾਂ ਨੇ ਫੋਨ ਕਰਕੇ ਕਹਿੰਦੇ ਮੇਰੇ ਨੇਤਰਾਂ ਵਿੱਚੋਂ ਪਾਣੀ ਨਹੀਂ ਰੁਕਿਆ। ਕਹਿੰਦੇ ਮਾਤਾ ਦੇ ਮਨ ਵਿੱਚ ਇੰਨਾ ਪ੍ਰੇਮ, ਸਤਿਗੁਰੂ ਗੁਰੂ ਨਾਨਕ ਸਾਹਿਬ ਪ੍ਰਤੀ ਉਹਨਾਂ ਦੀ ਕਿਹੋ ਜਿਹੀ ਅਵਸਥਾ, ਅਤੇ ਗੁਰੂ ਸਾਹਿਬ ਜੀ ਦੀ ਕੈਸੀ ਖੇਡ। ਇਹ ਅਲੌਕਿਕ ਖੇਡਾਂ ਨੇ ਸਤਿਗੁਰਾਂ ਦੀਆਂ, ਇਹਨੂੰ ਵਾਤਸ਼ਲਿਆ ਰਸ ਕਹਿੰਦੇ ਹਨ। ਹਾਂਜੀ।
ਪੁਚੰਗ ਛੰਦ ਤਬੇ ਰਾਏ ਭੇਜਿਓ ਉਮੀਦਾ ਜੋ ਦਾਸੂ।
ਰਾਏ ਬੁਲਾਰ ਨੂੰ ਪਤਾ ਸੀ ਵੀ ਹੁਣ ਤਾਂ ਉਹਨਾਂ ਨੇ ਜੋ ਠਾਣ ਲਈ ਹੈ ਜਾਣ ਦੀ, ਉਹ ਤਾਂ ਜਾਣਾ, ਕਿਉਂਕਿ ਉਹਨਾਂ ਦਾ ਮਕਸਦ ਬੜਾ ਵੱਡਾ ਹੈ। ਉਹ ਕੇਵਲ ਨਨਕਾਣਾ ਸਾਹਿਬ ਤੱਕ ਸੀਮਤ ਨਹੀਂ ਹਨ, ਬੜੀ ਬੜੀ ਦੂਰ ਬੈਠੇ ਉਹਨਾਂ ਦੇ ਸੇਵਕ ਉਹਨਾਂ ਦੀ ਆਰਾਧਨਾ ਕਰ ਰਹੇ ਹੈ। ਪਰ ਫਿਰ ਵੀ ਮਾਤਾ ਜੀ ਨੇ ਕਿਹਾ ਸੀ, ਪਿਤਾ ਜੀ ਨੇ ਕਿਹਾ ਸੀ, ਤਾਂ ਰਾਏ ਬੁਲਾਰ ਜੀ ਨੇ ਉਹਨਾਂ ਦਾ ਪ੍ਰੇਮ ਵੇਖਦੇ, ਆਪਣਾ ਇੱਕ ਸੇਵਕ ਸੀ ਰਾਏ ਬੁਲਾਰ ਦਾ, ਉਹਦਾ ਨਾਮ ਸੀ ਉਮੀਦਾ, ਉਮੀਦੇ ਨੂੰ ਕਿਹਾ, ਆਖਿਆ ਉਮੀਦੇ ਆ ਜਾ ਭੱਜ ਕੇ ਛੇਤੀ ਕਮਲ ਨੈਣ ਸਾਹਿਬ ਨੂੰ ਬੁਲਾ ਕੇ ਲਿਆ, ਛੇਤੀ ਜਾ। ਹਾਂਜੀ।
ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੂ।
ਹਾਂ, ਪਿਤਾ ਜੀ ਦੇ ਮਹਿਤਾ ਕਾਲੂ ਜੀ ਦੇ ਘਰ ਜਾਓ, ਜਿੱਥੇ ਸਤਿਗੁਰੂ ਜੀ ਤਪਾ ਜੀ ਬੈਠੇ ਹਨ।
ਕਰੋ ਬੰਦਗੀ ਜਾਏ ਆਗੇ ਕਨੇਰੀ।
ਮੇਰੇ ਵੱਲੋਂ ਜਾ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕੀ, ਬੰਦਗੀ ਕਰੀ।
ਦਇਆ ਤਾਰ ਦੀਦਾਰ ਦੀਜੇ ਬੀ ਦੇਰੀ।
ਨਾਲੇ ਬੇਨਤੀ ਕਰੀ, ਆਖੀ ਸਤਿਗੁਰੂ ਜੀ ਦਇਆ ਕਰੋ, ਦਇਆ ਧਾਰ ਕੇ ਆ ਕੇ ਬਿਨਾਂ ਦੇਰੀ ਤੋਂ ਮੈਨੂੰ ਦਰਸ਼ਨ ਦਿਓ।
ਉਮੀਦਾ ਗਇਓ ਬੇਗਬਾਨੀ ਅਲਾਈ।
ਕਹਿੰਦੇ ਜਦੋਂ ਇਹ ਗੱਲ ਸੁਣੀ ਨਾ ਉਮੀਦੇ ਨੇ, ਛੇਤੀ ਗਿਆ ਭੱਜ ਕੇ ਸਤਿਗੁਰਾਂ ਦੇ ਕੋਲ।
ਤਪਾ ਜੀ ਤੁਮੇ ਬੰਦਗੀ ਰਾਏ ਗਾਈ।
ਜਾ ਕੇ ਮੱਥਾ ਟੇਕਿਆ ਤੇ ਕਹਿੰਦਾ, ਤਪਾ ਜੀ ਰਾਏ ਬੁਲਾਰ ਨੇ ਆਪ ਜੀ ਦੇ ਚਰਨਾਂ ਤੇ ਬੰਦਗੀ ਨਾਮਾ ਭੇਜਿਆ, ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਪ੍ਰਵਾਨ ਕਰੋ।
ਇਕੰਬਾਰ ਐਕੇ ਦੀਦਾਰ ਦਈ ਜੇ।
ਕਹਿੰਦੇ ਆ ਵੀ ਇੱਕ ਵਾਰ ਆ ਕੇ ਸਤਿਗੁਰੂ ਜੀ ਮੈਨੂੰ ਦਰਸ਼ਨ ਦੇ ਦੇਣ।
ਜਿਤੰ ਫੇਰ ਜਾਨੋ ਪਿਆਨੋ ਕਰੀ ਜੇ।
ਫਿਰ ਉਹਨਾਂ ਦਾ ਮਨ ਜਿੱਧਰ ਨੂੰ ਜਾਣ ਨੂੰ ਹੋਵੇ ਚਲੇ ਜਾਣ, ਪਰ ਜਾਣ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਦਰਸ਼ਨ ਦੇ ਜਾਣ।
ਸਵਈਆ ਯੋ ਸੁਨ ਕੈ ਤਬ ਨਾਨਕ ਜੀ ਤਜ ਆਸਨ ਕੋ ਤੈ ਸੰਗ ਪਦਾਰੇ।
ਕਹਿੰਦੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਿਆ, ਰਾਏ ਜੀ ਨੇ ਸੱਦਿਆ ਆਪਣੇ ਪਿਆਰੇ ਦਾ ਸੁਨੇਹਾ ਸੁਣ ਕੇ, ਚੱਟ ਆਸਣ ਤੋਂ ਉੱਠੇ ਤੇ ਚੱਲ ਪਏ।
ਰਾਏ ਰਿਦੇ ਸੁਖ ਸੋ ਬਿਗ ਸਾ ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ।
ਸਤਿਗੁਰੂ ਜੀ ਆਏ ਤੇ ਜਦੋਂ ਰਾਏ ਬੁਲਾਰ ਜੀ ਨੇ ਦਰਸ਼ਨ ਕੀਤੇ, ਸਾਹਿਬ ਜੀ ਦੇ ਆਪਣੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰਦਿਆਂ, ਰਾਏ ਬੁਲਾਰ ਜੀ ਦਾ ਹਿਰਦਾ ਖੇੜੇ ਨਾਲ ਖਿੜ ਗਿਆ।
ਉਠਤ ਪਾ ਮੱਚ ਉਪਰ ਤੇ ਟਿਗ ਸ਼੍ਰੀ ਗੁਰ ਜਾਏ ਕੇ ਕੀਨ ਨਿਵਾਰੇ।
ਮੰਚ ਕਹਿੰਦੇ ਆ ਪਲੰਘੇ ਨੂੰ, ਆਪਣੇ ਪਲੰਘੇ ਤੋਂ ਰਾਏ ਬੁਲਾਰ ਜੀ ਉੱਠੇ, ਉੱਠ ਕੇ ਅੱਗੇ ਆ ਕੇ ਗਰੀਬਨ ਬਾਜ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕੀਤੀ।
ਬੰਧਨ ਕੀਨ ਆਦੀਨ ਪਾਇਓ ਮੁਖ ਪਾਖ ਬੀਨੇ ਨਿਜ ਊਚ ਬੇਠਾਰੇ।
ਸਤਿਗੁਰੂ ਜੀ ਨੇ ਰੋਕਿਆ ਰਾਏ ਬੁਲਾਰ ਜੀ ਨੂੰ ਨਮਸਕਾਰ ਕਰਨ ਤੋਂ, ਨਿਵਾਰਿਆ ਉਹਨਾਂ ਨੂੰ, ਔਰ ਮਹਾਰਾਜ ਜੀ ਦਾ ਬੜਾ ਅਦਬ ਸਤਿਕਾਰ ਕਰਕੇ ਇਹਨੇ ਮਹਾਰਾਜ ਜੀ ਨੂੰ ਪਲੰਘੇ ਦੇ ਉੱਤੇ ਆਪਣੇ ਨਾਲ ਉੱਚੇ ਥਾਂ ਤੇ ਬਿਠਾਇਆ।
ਤਾ ਤਾਰ ਮਾਤ ਤੁਮਾਰ ਬਿਰਿਆ ਤੁਰ।
ਬੋਲੇ ਰਾਏ ਬੁਲਾਰ ਜੀ, ਮਹਾਰਾਜ ਕਮਲ ਨੈਣ ਸਾਹਿਬ ਜੀ ਤੁਹਾਡੇ ਪਿਤਾ ਔਰ ਤੁਹਾਡੇ ਮਾਤਾ ਜੀ ਦੋਨੋਂ ਹੀ ਤੁਹਾਡੇ ਵਿਛੋੜੇ ਦੀ ਤੜਫ 'ਚ ਤੜਫ ਰਹੇ ਨੇ, ਦੋਵੇਂ ਬਿਰਹਾ ਤੁਰ ਦੁਖੀ ਹੋ ਰਹੇ ਨੇ।
ਸਾਗਰ ਮੋਹ ਮੈਂ ਹੋਏ ਮਗਨਾਈ
ਇਹ ਮੋਹ ਦੇ ਸਮੁੰਦਰ ਵਿੱਚ ਮਗਨ ਹੋ ਰਹੇ ਹਨ
ਹੀਨੇ ਆਲੰਬ ਤਾਰੇ ਤੈਂ ਕਿਉਂ ਕਰ
ਤੁਹਾਡੇ ਆਸਰੇ ਬਿਨਾਂ ਕਿਵੇਂ ਹੌਸਲਾ ਰੱਖਣ ਕਿਵੇਂ ਧੀਰਜ ਰੱਖਣ
ਜਾਨ ਤੋ ਹੋ ਸਭ ਪੀਰ ਪਰਾਈ
ਕਿਵੇਂ ਇਸ ਮੋਹ ਦੇ ਸਾਗਰ ਤੋਂ ਪਾਰ ਉਤਰਨ ਮਹਾਰਾਜ ਤੁਸੀਂ ਸਭ ਦੇ ਦਿਲਾਂ ਦੀ ਪਰਾਈ ਪੀੜਾ ਨੂੰ ਜਾਣਨ ਵਾਲੇ ਹੋ ਆਪਣੇ ਮਾਤਾ ਪਿਤਾ ਦੇ ਹਿਰਦੇ ਦੀ ਪੀੜਾ ਨੂੰ ਵੀ ਜਾਣੋ
ਕਹਿ ਤਿੰਨ ਗਿਆਨ ਕੇ ਪੋਤ ਚੜਾਵੋ
ਜਾਂ ਤਾਂ ਮਹਾਰਾਜ ਜੀ ਆਪਣੇ ਮਾਤਾ ਪਿਤਾ ਨੂੰ ਵੀ ਗਿਆਨ ਦੇ ਜਹਾਜ਼ ਤੇ ਚੜਾ ਦਿਓ ਇਹ ਮੋਹ ਦੇ ਸਮੁੰਦਰ ਵਿੱਚੋਂ ਨਿਕਲ ਜਾਣ ਇਹਨਾਂ ਅੰਦਰੋਂ ਮੋਹ ਦੀ ਮਮਤਾ ਦੀ ਬਿਰਤੀ ਮੁੱਕ ਜਾਏ ਇਹਨਾਂ ਨੂੰ ਵੀ ਗਿਆਨ ਦੇ ਸਾਗਰ ਤੋਂ ਗਿਆਨ ਦੇ ਜਹਾਜ਼ ਤੇ ਚੜਾ ਲਵੋ
ਮੋਹ ਕਲੋਲ ਤੇ ਪਾਰ ਲੰਘਾਈ
ਮੋਹ ਰੂਪੀ ਤਰੰਗਾਂ ਤੋਂ ਇਹਨਾਂ ਨੂੰ ਵੀ ਪਾਰ ਕਰ ਲਵੋ
ਨਾ ਤੁਰ ਹੋ ਕਰ ਤੀਰ ਮਿਲੋ ਤੁਮ
ਜੇ ਇਹਨਾਂ ਨੂੰ ਗਿਆਨ ਦੇ ਜਹਾਜ਼ ਤੇ ਚੜਾ ਕੇ ਮੋਹ ਦੀਆਂ ਤਰੰਗਾਂ ਤੋਂ ਨਹੀਂ ਤਾਰਨਾ ਤਾਂ ਹੇ ਸਵਾਮੀ ਇਹਨਾਂ ਦੇ ਕੋਲ ਰਹਿ ਕੇ ਇਹਨਾਂ ਨੂੰ ਮਿਲੋ ਇਹਨਾਂ ਦੇ ਕੋਲ ਰਹਿ ਕੇ ਇਹਨਾਂ ਨੂੰ ਦਰਸ਼ਨ ਦਿਓ
ਧੀਰ ਸਰੀਰ ਤਾਰੇ ਸੁੱਖ ਪਾਈ
ਵੀ ਆਪਣੇ ਹਿਰਦੇ ਚ ਧੀਰਜ ਰੱਖਣ ਤੇ ਸੁੱਖ ਪ੍ਰਾਪਤ ਕਰਨ
ਰਾਏ ਜੀ ਕਾਰਜ ਜਾਨ ਕੋ ਜਾਨੋ
ਸਤਿਗੁਰੂ ਜੀ ਬੋਲੇ ਕਹਿਣ ਲੱਗੇ ਰਾਏ ਜੀ ਸਾਡਾ ਕਾਰਜ ਹੈ ਜਾਣ ਦਾ ਸਾਡੇ ਜਾਣ ਪਿੱਛੇ ਕਈ ਕਾਰਜ ਹਨ
ਗਿਆਨ ਬਖਾਨ ਤੇ ਆਨਨ ਜੋਈ
ਮਹਾਰਾਜ ਜੀ ਕਹਿੰਦੇ ਜਿਹੜਾ ਗਿਆਨ ਕਹਿੰਦੇ ਹੋ ਤੁਸੀਂ ਦਿਓ
ਪਾਏ ਸਮਾਂ ਹੋਏ ਜਾਵੇ ਪ੍ਰਾਪਤ
ਤੁਸੀਂ ਜੋ ਕਹਿੰਦੇ ਹੋ ਇਹਨਾਂ ਨੂੰ ਗਿਆਨ ਹੋ ਜੇ ਸਮਾਂ ਪਾ ਕੇ ਉਹ ਵੀ ਹੋ ਜਾਣਾ ਇਹਨਾਂ ਨੂੰ ਮਹਾਰਾਜ ਜੀ ਕਹਿੰਦੇ ਐਸਾ ਨਹੀਂ ਕਿ ਸਾਰੀ ਦੁਨੀਆਂ ਨੂੰ ਅਸੀਂ ਗਿਆਨ ਦੇ ਰਹੇ ਹਾਂ ਤੇ ਸਾਡੇ ਮਾਤਾ ਪਿਤਾ ਨੂੰ ਗਿਆਨ ਨਹੀਂ ਹੋਵੇਗਾ ਪਰ ਉਹਦਾ ਵੀ ਸਮਾਂ ਹੈ ਸਮਾਂ ਪਾ ਕੇ ਇਹਨਾਂ ਨੂੰ ਵੀ ਗਿਆਨ ਪ੍ਰਾਪਤ ਹੋ ਜਾਵੇਗਾ
ਪਾਰ ਪਰੇ ਪਾਵ ਬੰਧਨ ਖੋਈ
ਇਹ ਵੀ ਪਾਰ ਉਤਰਨਗੇ ਸੰਸਾਰ ਤੋਂ ਇਹਨਾਂ ਦੇ ਵੀ ਭਾਵ ਬੰਧਨ ਕੱਟੇ ਜਾਣਗੇ
ਨੋਕਾ ਸੋ ਮੇਲ ਬਣਿਓ ਜਗ ਮਾਏ
ਰਾਏ ਜੀ ਇਹ ਸੰਸਾਰ ਜਿਵੇਂ ਕਿਸੇ ਕਿਸ਼ਤੀ ਤੇ ਬਹਿ ਕੇ ਦਰਿਆ ਪਾਰ ਕਰਨ ਵੇਲੇ ਲੋਕ ਬਹਿ ਜਾਂਦੇ ਨਾ ਇਕੱਠੇ ਹੋ ਕੇ ਏਦਾਂ ਇਹ ਸੰਸਾਰ ਦੇ ਵਿੱਚ ਮੇਲ ਮਿਲਿਆ ਹੋਇਆ
ਸੰਯੋਗ ਵਿਯੋਗ ਸਮੇਂ ਸਿਰ ਹੋਈ
ਸਮੇਂ ਸਿਰ ਦੋਨਾਂ ਦੇ ਨਾਲ ਸੰਯੋਗ ਤੇ ਵਿਯੋਗ ਬਣਿਆ ਰਹਿੰਦਾ ਹੈ ਇਹੀ ਇਹ ਸੰਸਾਰ ਦੀ ਖੇਡ ਹੈ
ਗਿਆਨੀ ਸਮਾਨ ਰਹੇ ਯੁਗ ਤੇ ਜਗ
ਜਿਹੜਾ ਗਿਆਨੀ ਹੁੰਦਾ ਨਾ ਉਹ ਸੰਯੋਗ ਤੇ ਵਿਯੋਗ ਦੋਨੇ ਸਮੇਂ ਇੱਕ ਸਮਾਨ ਰਹਿੰਦਾ ਸੰਯੋਗ ਔਰ ਵਿਯੋਗ ਦੋਨਾਂ ਵੇਲੇ ਇੱਕੋ ਸਮਾਨ ਬਿਰਤੀ ਰੱਖਦਾ ਜਿਹੜਾ ਗਿਆਨੀ ਹੁੰਦਾ ਹੈ
ਸ਼ੋਕ ਨਾ ਹੋਵੇ ਹਰ ਖੰਤ ਨਾ ਕੋਈ
ਵਿਯੋਗ ਸਮੇਂ ਉਹਨੂੰ ਦੁੱਖ ਨਹੀਂ ਹੁੰਦਾ ਤੇ ਸੰਯੋਗ ਸਮੇਂ ਉਹਨੂੰ ਖੁਸ਼ੀ ਨਹੀਂ ਹੁੰਦੀ
ਰਾਏ ਭਾਨੇ ਮੁੱਖ ਜੋ ਅਰ ਬਿੰਦ
ਰਾਏ ਬੁਲਾਰ ਜੀ ਕਹਿੰਦੇ ਜੀ ਜੋ ਤੁਸੀਂ ਕਹਿ ਰਹੇ ਹੋ ਆਪਣੇ ਮੁਖੋਂ
ਨਿਦੇਸ਼ ਬਣੀ ਮਕਰੰਦ ਤੁਮਾਰੀ
ਮਹਾਰਾਜ ਜੀ ਤੁਹਾਡੀ ਆਗਿਆ ਮੇਰੇ ਲਈ ਮਕਰੰਦ ਰਸ ਰੂਪੀ ਆਗਿਆ ਹੈ
ਮੋ ਮਨ ਰੀਤ ਮਲਿੰਦ ਕੀ ਚਾਹਤ
ਮਹਾਰਾਜ ਮੇਰਾ ਮਨ ਉਸ ਆਗਿਆ ਰੂਪੀ ਮਕਰੰਦ ਦਾ ਭੌਰਾ ਬਣਿਆ ਹੋਇਆ
ਜੇ ਕਰੁਣਾ ਪ੍ਰਕਾਸ਼ ਤੁਮਾਰੀ
ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਹਿਰਦੇ ਚ ਪ੍ਰਕਾਸ਼ ਹੁੰਦਾ
ਚਾਤ੍ਰਿਕ ਚਿੱਤ ਸੋਵਾਂਤ ਸੀ ਚਾਹਤ ਹੈ
ਮਹਾਰਾਜ ਜੀ ਮੇਰਾ ਚਿੱਤ ਚਾਤ੍ਰਿਕ ਹੈ ਔਰ ਤੁਹਾਡੇ ਹੁਕਮ ਦੀ ਪਾਲਣਾ ਕਰਨ ਦੀ ਚਾਹਨਾ ਮੇਰੇ ਲਈ ਸਵੰਤੀ ਬੂੰਦ ਹੈ
ਰਸਨਾ ਕੰਨ ਸੀ ਬਚ ਬਾਰੀ
ਮਹਾਰਾਜ ਤੁਹਾਡੀ ਰਸਨਾ ਤੋਂ ਨਿਕਲੇ ਹੋਏ ਬੋਲ ਮੇਰੇ ਲਈ ਸਵੰਤੀ ਬੂੰਦ ਨੇ ਤੇ ਮੇਰਾ ਹਿਰਦਾ ਉਹ ਬਬੀਹਾ ਬਣ ਕੇ ਤੁਹਾਡੀ ਰਸਨਾ ਤੋਂ ਬੋਲੇ ਹੋਏ ਬੋਲਾਂ ਨੂੰ ਸਵੰਤੀ ਬੂੰਦ ਦੇ ਬੋਲਾਂ ਨੂੰ ਚੱਖਣੇ ਵਾਲਾ ਹੈ
ਆਪ ਕਰੋ ਫੁਰਮਾਇਸ਼ ਕੋਈ
ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਕੋਈ ਫੁਰਮਾਇਸ਼ ਕਰੋ ਕੋਈ ਸੇਵਾ ਲਾਵੋ ਰਾਏ ਬੁਲਾਰ ਜੀ ਰਾਏ ਬੁਲਾਰ ਦੀ ਬੜੀ ਤਾਂਘ ਸੀ ਵੀ ਸਤਿਗੁਰੂ ਜੀ ਮੈਨੂੰ ਕੋਈ ਸੇਵਾ ਲਾਵਣ ਹੁਕਮ ਕਰਕੇ ਮੈਨੂੰ ਕੋਈ ਸੇਵਾ ਲਾਵਣ ਕਹਿਣ ਲੱਗਾ ਮਹਾਰਾਜ मेरे प्रति कोई फरमाइश प्रगट करो, मैं तुहाडी की सेवा करा।
सेव करो सफली सो हमारी।
महाराज मैं जेड़ी सेवा करा ते मेरी सेवा कीती सफली हो जावे।
मोते ना सेव पाई तुमरी कच।
हे गरीबन वाज, मैं तुहाडी कोई सेवा नहीं कर सकिया, मेरे कोलो तुहाडी कोई सेवा नहीं हो सकी।
या तेरी दाथिरता नहीं पावे।
इस करके मेरे हिरदे नू धीरज नहीं जे मिलदा कि मैं कोई सेवा नहीं कर सकिया। महाराज कुछ तां फरमाओ भी, आखो राय बुलारा कम कर दे, कुछ तां कहो महाराज, कुछ तां आखो गरीब नवाज कि मैं वो करां ते मेरी जिंदगी, मैं ये समझा भी गुरु साहब ने हुक्म कीता ते मैं ये सेवा कीती ते जीवन सफल हो गया। कुछ तां फरमाओ महाराज, कुछ तां फरमाइश करो।
इहां रहो तब हिरत हो पग।
महाराज इत्थे रहिंदे हो तुसीं ते मैं तुहाडे चरणां दे दर्शन करदा।
श्रोण सुनो बच ही हुल सावे।
तुहाडे वचन सुन के मेरा हिरदा खेड़े विच आउंदा है।
हे जग नायक, हे गत दायक।
जगत दे नायक, हे मुक्ति दे दाते सतगुरु।
हो सब लायक प्रोख रहावे।
महाराज जी कृपा करो, मेरे सन्मुख रहो, मैं इस तरह तुहाडी चरणा दी शरण च रहण दे लायक हो जावा।
पूर्ण रूप परात्म पावन।
महाराज जी आप जी पूर्ण रूप पार ब्रह्म परमेश्वर दा पवित्र स्वरूप हो।
श्री परमेश्वर ਉਦਰ ਸਾਵੇਂ।
ਮਹਾਰਾਜ ਜੀ ਮੈਨੂੰ ਤੁਸੀਂ ਪਰਮੇਸ਼ਰ ਰੂਪ ਹੀ ਨਜ਼ਰ ਆਉਂਦੇ ਹੋ, ਪਾਰ ਬ੍ਰਹਮ ਪਰਮੇਸ਼ਵਰ ਰੂਪ ਹੀ ਦਿਸਦੇ ਹੋ।
ਸ਼੍ਰੀ ਗੋਰੇ ਆਨੰਦ ਬੈਨ ਪਨੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਜਿਵ ਛਾਏ ਸਰੀਰ ਤਿਉ ਸੰਗ ਹਮਾਰੇ।
ਮਹਾਰਾਜ ਜੀ ਕਹਿਣ ਲੱਗੇ, ਰਾਏ ਬੁਲਾਰ ਜੀ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਰਹੋਗੇ ਜਿਵੇਂ ਸਾਡੇ ਸਰੀਰ ਦੀ ਛਾਂ ਸਾਡੇ ਨਾਲ ਰਹਿੰਦੀ ਹੈ, ਇਉਂ ਹਮੇਸ਼ਾ ਸਾਡੇ ਨਾਲ ਰਹੋਗੇ।
ਨੀਤ ਰਹੋ ਥਿਰ ਚੀਤ ਕਰੋ।
ਤੁਸੀਂ ਨਿੱਤ ਸਾਡੇ ਕੋਲ ਰਹੋਗੇ, ਦੋਵਾਂ ਜਹਾਨਾਂ 'ਚ ਸਾਡੇ ਕੋਲ ਰਹੋਗੇ, ਔਰ ਆਪਣੇ ਹਿਰਦੇ ਵਿੱਚ ਆਪਣੇ ਹਿਰਦੇ ਨੂੰ ਥਿਤ ਰੱਖੋ, ਇਕਾਗਰ ਰੱਖੋ।
ਔਰ ਪ੍ਰੀਤ ਪਰਾ ਸ਼ਰਧਾ ਸੋ ਤੁਮਾਰੇ।
ਤੁਹਾਡੇ ਹਿਰਦੇ ਦੀ ਪ੍ਰੀਤ ਤੇ ਸ਼ਰਧਾ ਪਰਿਪੂਰਨ ਹੈ।
ਇਕਸ ਪੈ ਫੁਰਮਾਇਸ਼ ਆਇਸ।
ਰਹੀ ਗੱਲ ਤੁਸੀਂ ਕਹਿੰਦੇ ਹੋ ਵੀ ਅਸੀਂ ਕੋਈ ਫੁਰਮਾਇਸ਼ ਕਰੀਏ ਤੁਹਾਡੇ ਕੋਲ, ਤਾਂ ਮਹਾਰਾਜ ਜੀ ਕਹਿੰਦੇ ਸਾਡੀ ਫੁਰਮਾਇਸ਼ ਕੇਵਲ ਇੱਕ ਅਕਾਲ ਪੁਰਖ ਤੇ ਹੈ। ਅਸੀਂ ਬੰਦਿਆਂ 'ਤੇ ਫੁਰਮਾਇਸ਼ ਨਹੀਂ ਕਰਦੇ ਰਾਏ ਜੀ, ਸਾਡੀ ਫੁਰਮਾਇਸ਼ ਇੱਕ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ 'ਤੇ ਹੈ।
ਜਾਂ ਸਮ ਕੋਈ ਨਾ ਆਨੇ ਉਦਾਰੇ।
ਜਿਸ ਦੇ ਸਮਾਨ ਕੋਈ ਜਗਤ 'ਚ ਦੂਸਰਾ ਉਦਾਰ ਨਹੀਂ ਹੈ, ਜਿਸ ਵਰਗਾ ਉਦਾਰ ਦਾਤਾ ਦਾਨਿਸ਼ ਹੋਰ ਕੋਈ ਨਹੀਂ।
ਹੱਥ ਨਾ ਮੇਠਾ ਰਹਿਣੋ।
ਤੇ ਰਹੀ ਗੱਲ ਸਾਡੇ ਇੱਥੇ ਰਹਿਣ ਦੀ, ਇਹ ਸਾਡੇ ਹੱਥ 'ਚ ਨਹੀਂ ਹੈ, ਸਾਡੇ ਹੱਥ 'ਚ ਨਹੀਂ ਇੱਥੇ ਰਹਿਣਾ।
ਕਰਤਾਰ ਅਧੀਨ ਲਖੋ ਬੇਦ ਸਾਰੇ।
ਸਾਡੀ ਡੋਰੀ ਕਰਤਾਰ ਦੇ ਹੱਥ ਹੈ, ਸਭ ਕਰਤਾਰ ਦੇ ਵਸ ਹੈ, ਜਿੱਧਰ ਖਿੱਚਦਾ ਤਿੱਧਰ ਜਾਵਾਂਗੇ।
ਰਾਏ ਬੁਲਾਰ ਆਨੰਦ ਮੈਂ ਹੋ ਕਰ।
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਆਨੰਦ ਵਿੱਚ ਹੋ ਗਏ।
ਬੰਦਨ ਕੀ ਨ ਪਦੰ ਅਰ ਬਿੰਦੂ।
ਸਤਿਗੁਰਾਂ ਦੇ ਸੋਹਣੇ ਚਰਨਾਂ ਕਮਲਾਂ ਤੇ ਵੰਦਨਾ ਕੀਤੀ।
ਛੁੱਟ ਗਏ ਪਾਵ ਬੰਧਨ ਜਾਸ ਕੇ।
ਇਸ ਦੇ ਸਾਰੇ ਜਨਮ ਮਰਨ ਦੇ ਬੰਧਨ ਟੁੱਟ ਗਏ ਨੇ, ਕੱਟੇ ਗਏ ਨੇ।
ਮਤ ਪਇਓ ਮਕਰੰਦ ਮਲਿੰਦੂ।
ਜਿਸ ਦੀ ਮਤ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੇ ਮਕਰੰਦ ਦੀ ਭੌਰਾ ਬਣ ਗਈ ਹੈ, ਯਾਨੀ ਕਿ ਭੌਰਾ ਬਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਿਸ ਦੀ ਮਤ ਵਸ ਗਈ ਹੈ।
ਲੇ ਰਸ ਤੂਸ਼ਨ ਹੋਏ ਰਹਿਓ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਆਇਆ ਰਸ ਮਾਣਦਿਆਂ ਰਾਏ ਬੁਲਾਰ ਜੀ ਚੁੱਪ ਹੋ ਗਏ।
ਨਿਜ ਰੂਪ ਜੋ ਆਦਰੀ ਦੇ ਸੁੱਧ ਬਿੰਦੂ।
ਆਪਣੇ ਨਿਜ ਆਤਮ ਸਵਰੂਪ ਦੀ ਸੋਝੀ ਜਾਣਦਿਆਂ ਉੱਥੇ ਜਾ ਟਿਕੇ ਰਾਏ ਬੁਲਾਰ ਜੀ।
ਪ੍ਰਾਪਤ ਪੂਰਨ ਤਾਂ ਸੁੱਖ ਕੋ।
ਔਰ ਪੂਰਨ ਸੁੱਖ ਜਿਹੜਾ ਆਤਮਾ ਦੇ ਸਾਕਸ਼ਾਤਕਾਰ ਦਾ ਹੁੰਦਾ ਹੈ, ਉਹ ਸੁਖ ਰਾਏ ਬੁਲਾਰ ਜੀ ਨੇ ਆਪਣੇ ਅੰਦਰੋਂ ਮਾਣਿਆ।
ਕਮਲਾਨਨ ਏਰ ਗੁਰੂ ਜੋ ਗੋਬਿੰਦੂ,
ਔਰ ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ, ਗੋਬਿੰਦ ਦਾ ਰੂਪ ਹੋ ਕੇ, ਅਕਾਲ ਪੁਰਖ ਦਾ ਰੂਪ ਹੋ ਕੇ ਪ੍ਰਗਟ ਹਨ।
ਕਰੁਣਾ ਬੋ ਕੀਨ ਨਿਹਾਲ ਕਰਿਓ,
ਸਤਿਗੁਰੂ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਰਾਏ ਬੁਲਾਰ ਜੀ ਨੂੰ ਨਿਹਾਲ 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 ਕਰ ਦਿੱਤਾ।
ਜੈ ਕੇ ਸਮ ਈਠ ਨਾ ਹੋਏ ਹੈ ਬਿਬ ਕੋਈ,
ਜਿਸ ਦੇ ਸਮਾਨ ਕੋਈ ਦੂਸਰਾ ਨਹੀਂ ਰਿਹਾ। ਐਸਾ ਨਿਹਾਲ ਕੀਤਾ ਜਿਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਮਹਾਵਾਕ ਹੈ, ਭਈ ਗਲਤਾ ਨਿਹਾਲ 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 ਨਿਹਾਲ। ਰਾਏ ਬੁਲਾਰ ਜੀ ਇਉਂ ਨਿਹਾਲ ਹੋ ਗਏ। ਇਹੋ ਜਿਹੇ ਪਿਆਰੇ ਨੇ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਜੈਸਾ ਪਿਆਰਾ ਹੋਰ ਕੋਈ ਦੂਜਾ ਨਹੀਂ ਦਿਸਦਾ।
ਪੁਨ ਹੋਏ ਬਿਦਾਤੇ ਤੇ ਉੱਠ,
ਰਾਏ ਬੁਲਾਰ ਜੀ ਕੋਲੋਂ ਸਤਿਗੁਰੂ ਜੀ ਉੱਠ ਕੇ ਵਿਦਾ ਹੋਏ।
ਸ੍ਰੀ ਗੋਰੇ ਆਏ ਗਏ ਕਰ ਜਾਮਨਿਓ,
ਰਾਤ ਪੈ ਚੁੱਕੀ ਸੀ ਤੇ ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ ਚ ਆਪਣੇ ਘਰ ਆਏ ਹਨ।
ਵਿਛੜਿਓ ਨਹੀਂ ਚਾਹੀ ਕਛ ਹੱਥ ਨਹੀਂ ਨਿਜ,
ਵਿਛੜਨਾ ਨਹੀਂ ਚਾਹੁੰਦੇ ਰਾਏ ਬੁਲਾਰ ਜੀ ਨਾਲੋਂ, ਪਰ ਵਸ ਨਹੀਂ। ਮਹਾਰਾਜ ਜੀ ਨੇ ਹੋਰ ਅਨੇਕਾਂ ਰਾਏ ਜੀ ਵਰਗੇ ਸੇਵਕ ਨੇ ਜਿਨ੍ਹਾਂ ਨੂੰ ਕਿਰਤਾਰਥ ਕਰਨਾ।
ਜਾਂ ਬਿਦ ਸੋ ਟਿਗ ਰੂਪੇ ਆਲੋਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਸ ਪ੍ਰਕਾਰ ਦਾ ਰੂਪ ਕੋਲੋਂ ਦੇਖਦੇ ਰਹੇ, ਉਹ ਰੂਪ ਹੁਣ ਦੂਰ ਜਾਇਆ ਵਿਛੜਨਾ ਹੈ, ਉਹਦੇ ਲਈ ਮਨ ਚ ਤੜਫ ਵੀ ਹੈ।
ਤਰ ਧਿਆਨ ਲਿਓ ਔਰ ਤਾਂ ਛਿਨ ਮੈਂ,
ਰਾਏ ਬੁਲਾਰ ਜੀ ਨੇ ਮਹਾਰਾਜ ਜੀ ਦਾ ਜਿਹੜਾ ਸਵਰੂਪ ਜਾ ਰਹੇ ਨੇ ਨਾ ਸਤਿਗੁਰੂ ਜੀ ਅਖੀਰਲੀ ਵਾਰ ਮਿਲ ਕੇ, ਜਿਹੋ ਜਿਹਾ ਸਰੂਪ ਹੈ, ਜਿਹੋ ਜਿਹੇ ਬਸਤਰ ਪਹਿਨੇ ਹੈ, ਉਹ ਸਵਰੂਪ ਰਾਏ ਬੁਲਾਰ ਜੀ ਨੇ ਨੇਤਰਾਂ ਨਾਲ ਦਰਸ਼ਨ ਕਰਕੇ ਆਪਣੇ ਹਿਰਦੇ ਚ ਵਸਾ ਲਿਆ। ਸਰੀਰ ਕਰਕੇ ਮੇਰੇ ਸਾਹਿਬ ਕੋਲੋਂ ਜਾ ਰਹੇ ਨੇ, ਪਰ ਮੇਰੇ ਸਾਹਿਬ ਦੀ ਸੋਹਣੀ ਮੂਰਤ ਨੂੰ ਰਾਏ ਜੀ ਨੇ ਸਦੈਵੀ ਕਾਲ ਲਈ ਆਪਣੇ ਹਿਰਦੇ 'ਚ ਟਿਕਾ ਲਿਆ, ਜਿੱਥੋਂ ਉਹ ਮੂਰਤ ਕਦੇ ਵੀ ਦੂਰ ਨਹੀਂ ਜਾ ਸਕਦੀ। ਸਰੀਰ ਬਿਨਸ ਜਾਏਗਾ, ਉਸੇ ਮੂਰਤ ਵਿੱਚ ਮਿਲ ਕੇ ਇੱਕਮਿੱਕ ਹੋ ਜਾਣਗੇ, ਅਭੇਦ ਹੋ ਜਾਣਗੇ। ਆਪਣੇ ਅਖੀਰਲੇ ਸਾਹ ਤੱਕ ਗੁਰੂ ਸਾਹਿਬ ਦੀ ਉਸ ਮੂਰਤ ਦਾ ਧਿਆਨ ਰਾਏ ਜੀ ਨੇ ਆਪਣੇ ਹਿਰਦੇ ਚ ਪੱਕੇ ਤੌਰ ਤੇ ਵਸਾ ਲਿਆ।
ਸੁੱਠ ਧਰੋਵ ਕੀਓ ਨਿਸ ਬਾਸੁਰ ਸੋਈ,
ਜਿਵੇਂ ਧਰੂ ਤਾਰਾ ਹੁੰਦਾ ਨਾ ਪੱਕਾ, ਏਦਾਂ ਪੱਕਾ ਬਣਾ ਲਿਆ ਧਿਆਨ ਸਤਿਗੁਰਾਂ ਦਾ। ਰਾਤ ਦਿਨ ਉਹ ਧਿਆਨ ਹਿਰਦੇ ਵਿੱਚ ਰਾਏ ਬੁਲਾਰ ਜੀ ਦੇ ਬਣਿਆ ਰਹਿੰਦਾ ਹੈ।
ਦੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬਹੁ ਭਾਂਤ,
ਪਿਤਾ ਮਹਿਤਾ ਕਾਲੂ ਜੀ ਨੇ, ਚਾਚਾ ਲਾਲੂ ਜੀ ਨੇ, ਰਾਏ ਬੁਲਾਰ ਜੀ ਨੇ ਅਨੇਕ ਵੇਰੀ ਸਤਿਗੁਰੂ ਜੀ ਨੂੰ ਕਹਿ ਕੇ ਸਮਝਾਇਆ।
ਸ਼੍ਰੀ ਨਾਨਕ ਪੂਰਨ ਪੁਰਖ ਪਰਮੇਸ਼ਵਰ ਬਖਿਆਤ,
ਰਾਏ ਬੁਲਾਰ ਨੇ ਸਮਝਾਇਆ ਚਾਚੇ ਲਾਲੂ ਤੇ ਪਿਤਾ ਮਹਿਤਾ ਕਾਲੂ ਜੀ ਨੂੰ। ਆਖਿਆ ਪਟਵਾਰੀ ਜੀ, ਤੁਹਾਡੀ ਅਵਸਥਾ ਠੀਕ ਹੈ, ਤੁਸੀਂ ਪਿਤਾ ਰੂਪ ਹੋ ਕੇ ਵੇਖ ਰਹੇ ਹੋ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਰਬ੍ਰਹਮ ਪਰਮੇਸ਼ਵਰ ਹਨ, ਉਹ ਅਕਾਲ ਪੁਰਖ ਦਾ ਰੂਪ ਹਨ, ਇਹ ਆਪਣੇ ਹਿਰਦੇ 'ਚ ਜਾਣ ਲਓ।
ਪੁੰਨ ਵੱਡੇ ਪੂਰਬ ਜਨਮ ਕੀਨੇ ਤੁਮਨੇ ਕੋਈ,
ਤੁਹਾਡੇ ਕੋਈ ਪੂਰਬਲੇ ਜਨਮਾਂ ਦੇ ਪੁੰਨ, ਤੁਸੀਂ ਕੋਈ ਵੱਡੇ ਭਾਗ ਤੁਹਾਡੇ ਸਵੱਲੇ ਜਾਗੇ ਹਨ।
ਜਿਸ ਫਲ ਤੇ ਅਸ ਸੁੱਤ ਪਇਓ ਸਹਿਜੇ ਸ਼ੁਭ ਗਤ ਹੋਏ,
ਜਿਸ ਦੇ ਫਲ ਸਵਰੂਪ ਤੁਹਾਨੂੰ ਐਸੇ ਸਾਹਿਬਜ਼ਾਦੇ ਦੀ ਪੁੱਤਰ ਦੀ ਪ੍ਰਾਪਤੀ ਹੋਈ ਹੈ, ਇਹ ਤੁਹਾਡੇ ਪੁੰਨ ਕਰਮਾਂ ਦਾ ਫਲ ਹੈ।
ਤਨ ਤਨ ਪੁਨ ਤਨ ਤੁਮ ਕੁਲ ਉਧਾਰ ਸਭ ਕੀਨ,
ਰਾਏ ਬੁਲਾਰ ਨੇ ਹੁਣ ਪਿਤਾ ਜੀ ਦੇ ਸਨਮੁਖ ਵੀ ਹੱਥ ਜੋੜੇ ਤੇ ਹੱਥ ਜੋੜ ਕੇ ਕਹਿੰਦੇ, ਤੁਸੀਂ ਧਨ ਹੋ ਕਾਲੂ ਜੀ, ਤੁਸੀਂ ਧਨ ਹੋ, ਧਨ ਹੋ, ਤੁਹਾਡੀ ਕੁਲ ਧਨ ਹੈ, ਜਿਸ ਕੁਲ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਤੁਸੀਂ ਧਨ ਹੋ। कि तुसी अपनी सारी कुल दा उधार कर लिया है।
रिदि न परमो तनक पर पे जग बंधन हीन।
हिरदे च तनक मात्र भी भरम ना करो, भरम ना करो। हुण तुसी हिरदे दा भरम छड्डो ते जगत दे बंधना तो हीन होवो ते जाणो कि गुरु नानक साहब सच्चे पातशाह पार ब्रह्म परमेश्वर ने। मेरे साहिब जिवें ननकाणा साहब तो जा रहे ने, वो कथा आप दी अगलिया प्रसंगा विच सरवण करोगे।